ਧੰਨ ਵਾਹੇ ਗੁਰੂ ਸਾਹਿਬ ਜੀਓ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲਹ ਤਬ ਬਿਸ਼ਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛਡਾ ਤੂੰ ਗੁਰ ਪਿਤਾ ਤੂੰ ਹੈ ਗੁਰਮਾਤਾ ਤੂੰ ਗੁਰਬੰਦਪ ਮੇਰਾ ਸਖਾ ਸਖਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਵੋ ਡੰਡੋਤ ਬੰਧਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਕਬੀਰ ਨੌਬਤ ਆਪਣੀ ਦਿਨ ਦਸ ਲਿਹੋ ਬਜਾਏ ਨਦੀ ਨਾਵ ਸੰਜੋਗ ਜਿਉਂ ਬਹੁਰ ਨਾ ਮਿਲ ਹੈ ਆਏ ਕਬੀਰ ਸਾਤ ਸਮੁੰਦ ਹੈ ਮਸ ਕਰੋਂ ਕਲਮ ਕਰੋ ਬਨ ਰਾਏ ਬਸੁਦਾ ਕਾਗਦ ਜੋ ਕਰੋ ਹਰ ਜਸ ਲਿਖਨ ਨਾ ਜਾਏ ਕਬੀਰ ਸਾਤ ਸਮੁੰਦ ਹੈ ਮਸ ਕਰੋ ਕਲਮ ਕਰੋ ਬਨ ਰਾਏ ਬਸੁਦਾ ਕਾਗਦ ਜੋ ਕਰੋ ਹਰ ਜਸ ਲਿਖਨ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਗੁਰਮਤਿ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਸਤਿਗੁਰਾਂ ਜੀ ਦੀ ਬਖਸ਼ੀ ਹੋਈ ਰਹੋ ਰੀਤ ਮਰਿਆਦਾ ਅਨੁਸਾਰ ਸੋ ਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਹਜ਼ੂਰ ਦੀ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਭਾਈ ਸਾਹਿਬ ਜੀ ਨੇ ਕੀਰਤਨ ਦੀ ਸਮਾਪਤੀ ਤੇ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ ਇਹ ਅੰਮ੍ਰਿਤ ਬਚਨ ਸਰਵਣ ਕਰਾਏ, ਮਨ ਆਪਣੇ ਤੇ ਬੁਰਾ ਮਿਟਾਨਾ। ਬਹੁਤ ਹੀ ਔਖਾ ਹੈ ਇਸ ਨੂੰ ਕਮਾਉਣਾ। ਸਤਿਗੁਰਾਂ ਨੇ ਇੱਥੇ ਬਖਸ਼ਿਸ਼ ਕੀਤੀ ਕਿ ਜਿਸ ਨੇ ਆਪਣੇ ਮਨ ਦੇ ਵਿੱਚੋਂ ਬੁਰਿਆਈ ਖਤਮ ਕਰ ਦਿੱਤੀ। ਬਹੁਤ, ਮੈਂ ਫਿਰ ਸ਼ਬਦ ਵਰਤ ਰਿਹਾ, ਫੁਰਨੇ ਕਰਕੇ ਵੀ ਕਿਸੇ ਦਾ ਬੁਰਾ ਨਾ ਸੋਚਣਾ। ਸਰੀਰਕ ਤੌਰ 'ਤੇ ਕਰਨਾ ਤਾਂ ਬਹੁਤ ਦੂਰ ਦੀ ਗੱਲ, ਖਿਆਲ ਦੇ ਤੌਰ 'ਤੇ ਵੀ ਕਿਸੇ ਦਾ ਬੁਰਾ ਨਾ ਸੋਚਣਾ। ਅਤੇ ਇਹ ਸੱਚ ਦੇ ਪਰਮਾਤਮਾ ਨੇ ਇਸ ਧਰਤੀ ਦਾ ਨੇਮ ਇਹੋ ਜਿਹਾ ਬਣਾਇਆ ਹੈ ਕਿ ਜਦੋਂ ਕੋਈ ਬੰਦਾ ਕਿਸੇ ਦਾ ਬੁਰਾ ਸੋਚਦਾ, ਅਕਾਰਨ ਬੁਰਾ ਸੋਚਦਾ, ਉਹ ਗੱਲ ਜ਼ਿਹਨ 'ਚ ਪੱਕੀ ਰੱਖੇ ਵੀ ਉਹਦੇ ਮਨ ਦੇ ਉੱਤੇ ਮੈਲ ਦੀ ਇੱਕ ਪਰਤ ਜੰਮ ਗਈ ਹੈ, ਕਿਉਂਕਿ ਇਹ ਮੈਲਾਪਨ ਹੈ। ਸਤਿਗੁਰਾਂ ਨੇ ਇਹ ਬਾਣੀ 'ਚ ਬਖਸ਼ਿਸ਼ ਕੀਤੀ। ਬਾਬਾ ਫਰੀਦ ਸਾਹਿਬ ਦਾ ਇੱਕ ਸ਼ਬਦ ਹੈ, ਸਲੋਕ ਹੈ, ਮੈਂ ਥੋੜ੍ਹੀ ਜਿਹੀ, ਕਿਉਂਕਿ ਭਾਈ ਸਾਹਿਬ ਪੜ੍ਹ ਰਹੇ ਸਨ, ਮੈਂ ਸਾਹਨੀ ਸਾਹਿਬ ਜੀ ਨੂੰ ਕਿਹਾ ਕਿ ਸ਼ਬਦ ਬਹੁਤ ਪਿਆਰ 'ਚ ਪੜ੍ਹ ਰਹੇ ਆ। ਸੱਚੀ ਹੈ ਕਿ ਸਤਿਗੁਰੂ ਜਿਉਂਦੇ ਜੀ ਮਨ ਦੀ ਇਹ ਮੈਲ ਨਿਕਲ ਜਾਏ। ਮਨ ਆਪਣੇ ਤੇ ਬੁਰਾ ਮਿਟਾਨਾ, ਮਨ 'ਚੋਂ ਬੁਰਾਪਨ ਖਤਮ ਹੋ ਜਾਏ। ਬਾਬਾ ਸਾਹਿਬ ਦਾ ਬਚਨ ਹੈ, ਬਾਬਾ ਫਰੀਦ ਸਾਹਿਬ ਦਾ, ਇਹ ਹੈ ਵੀ ਬੜਾ ਔਖਾ। ਇੱਥੇ ਸੰਸਾਰ ਵਿੱਚ ਭਲਾ ਕਰਨ ਵਾਲਿਆਂ ਦਾ ਲੋਕ ਭਲਾ ਨਹੀਂ ਜੇ ਕਰਦੇ, ਤੇ ਬੁਰਾ ਕਰਨ ਵਾਲਿਆਂ ਦਾ ਭਲਾ ਕਿੰਨੇ ਮੰਗਣਾ ਹੈ? ਜਿਹੜਾ ਤੁਸੀਂ ਭਲਾ ਕਰ ਰਹੇ ਹੋ, ਸਮਾਜ ਦਾ ਸੁਭਾਅ ਹੈ, ਭਲਾ ਕਰਨ ਵਾਲਿਆਂ ਦਾ ਵੀ ਲੋਕ ਭਲਾ ਨਹੀਂ ਕਰਦੇ। ਜਿਸ ਬੰਦੇ ਨੂੰ ਤੁਸੀਂ ਮਦਦ ਕਰਕੇ ਚੁੱਕਣਾ ਚਾਹੁੰਦੇ ਹੋ, ਉਹ ਉੱਠ ਕੇ ਕੱਲ ਨੂੰ ਤੁਹਾਡੀਆਂ ਜੜ੍ਹਾਂ ਵੱਟਣੀਆਂ ਚਾਹੁੰਦਾ ਹੈ, ਚਾਹੇ ਉਹ ਖੂਨ ਦਾ ਰਿਸ਼ਤਾ ਹੋਵੇ, ਚਾਹੇ ਕੋਈ ਹੋਰ ਹੋਵੇ, ਕਿਉਂਕਿ ਮਨੁੱਖੀ ਸੁਭਾਅ ਹੈ। ਮਸਕੀਨ ਸਾਹਿਬ ਜੀ ਨੇ ਇੱਕ ਵਾਰ, ਵੈਸੇ ਤੇ ਕਥਾ 'ਚ ਨਹੀਂ, ਆਪਣੀ ਜੀਵਨੀ 'ਚੋਂ ਨਾ ਲਿਖੇ, ਉਹ ਕਹਿੰਦੇ ਨੇ ਇੱਕ ਸੱਜਣ ਤੁਰਿਆ ਜਾ ਰਿਹਾ ਸੀ ਨਦੀ ਦੇ ਕਿਨਾਰੇ ਆਪਣੇ ਧਿਆਨੇ, ਪਿੱਛੋਂ ਕਿਸੇ ਨੇ ਆ ਕੇ ਧੱਕਾ ਮਾਰਿਆ, ਉਹ ਬੰਦਾ ਨਦੀ ਵਿੱਚ ਡਿੱਗ ਪਿਆ ਜਾਂ ਨਦੀ ਦੀ ਦਲਦਲ ਵਿੱਚ ਜਦੋਂ ਡਿੱਗਿਆ ਤੇ ਧੱਕਾ ਮਾਰਨ ਵਾਲਾ ਤੇਜ਼ੀ ਨਾਲ ਪਿੱਠ ਦੇ ਕੇ ਭੱਜ ਗਿਆ। ਜਿਸ ਨੂੰ ਧੱਕਾ ਵੱਜਿਆ ਉਹ ਨਦੀ 'ਚੋਂ ਉੱਠਿਆ ਤੇ ਕੱਪੜੇ ਉਹਦੇ ਭਰੇ ਹੋਏ ਸਨ ਚਿੱਕੜ ਤੇ ਪਾਣੀ ਨਾਲ। ਉਹਨੇ ਭੱਜਦੇ ਹੋਏ ਬੰਦੇ ਨੂੰ ਆਵਾਜ਼ ਮਾਰ ਕੇ ਕਿਹਾ, ਆਪਣਾ ਚਿਹਰਾ ਤਾਂ ਇੱਕ ਵਾਰੀ ਦਿਖਾ ਜਾ, ਆਪਣਾ ਫੇਸ, ਆਪਣਾ ਮੂੰਹ ਤਾਂ ਦਿਖਾ ਜਾ, ਮੈਂ ਇਹ ਪਹਿਚਾਣ ਕਰਨੀ ਚਾਹੁੰਦਾ ਕਿ ਮੈਂ ਤੇਰਾ ਭਲਾ ਕਦੋਂ ਕੀਤਾ ਸੀ। ਇਸ ਗੱਲ ਨੂੰ ਸੁਣਿਓ, ਮੈਂ ਇਹ ਪਹਿਚਾਨਣਾ ਚਾਹੁੰਦਾ ਤੇਰਾ ਫੇਸ, ਮੈਂ ਤੇਰਾ ਭਲਾ ਕਦੋਂ ਕੀਤਾ, ਕਿਉਂਕਿ ਅਕਸਰ ਲੋਕੀ ਭਲਾ ਕਰਨ ਵਾਲਿਆਂ ਨੂੰ ਧੱਕੇ ਮਾਰ ਜਾਂਦੇ ਆ। ਮੈਂ ਦੇਖਣਾ ਚਾਹੁੰਦਾ ਤੇਰਾ ਭਲਾ ਕਦੋਂ ਕੀਤਾ। ਉਹ ਇਸ ਗੱਲ ਤੇ ਕਹਿ ਰਹੇ ਸਨ ਕਿ ਮੈਂ ਕਈਆਂ ਨੂੰ ਕਥਾ ਸਿਖਾਈ, ਤੀਰ ਚਲਾਉਣੇ ਸਿਖਾਏ, ਤੇ ਜਦੋਂ ਉਹ ਚੰਗੇ ਤੀਰ ਕਮਾਨ ਦੇ ਚਲਾਉਣ ਵਾਲੇ ਬਣ ਗਏ, ਤੀਰ ਅੰਦਾਜ਼ੀ ਵਿੱਚ ਮਾਹਿਰ ਹੋ ਗਏ, ਉਹਨੇ ਕਹਿੰਦੇ ਸਭ ਤੋਂ ਪਹਿਲਾਂ ਤੀਰ ਮੇਰੇ ਸੀਨੇ 'ਤੇ ਮਾਰੇ ਉਹਨਾਂ ਨੇ। ਅਤੇ ਮੈਂ ਆਪ ਨੂੰ ਬੇਨਤੀ ਕਰਾਂ, ਅੰਦਰੋਂ ਬੁਰਾ ਮਿਟ ਜਾਏ। ਬਾਬਾ ਸਾਹਿਬ ਜੀ ਦਾ ਬਚਨ ਹੈ, ਬੜਾ ਨੁਕਤਾ ਕਮਾਲ ਦਾ, ਕਲਪਨਾ ਤੋਂ, ਚਿੰਤਾ ਤੋਂ, ਸਟ੍ਰੈਸ ਤੋਂ ਬਚਾ ਸਕਦਾ ਇਹ ਸਲੋਕ, ਜੇ ਕਮਾਇਆ ਜਾਏ। ਇਹ ਹੈ ਫਰੀਦਾ, ਬੁਰੇ ਦਾ ਭਲਾ ਕਰ। ਮਰਜ਼ ਕੀਤੀ ਭਲਾ, ਉਂਝ ਸਾਡੀ ਗੁਰਮਤ ਜਿਹੜੀ ਭਾਈ ਸਾਹਿਬ ਪੜ੍ਹ ਰਹੇ ਸਨ, ਮੈਂ ਆਵਾਂਗਾ ਆਪਣੇ ਵਿਸ਼ੇ 'ਤੇ, ਕਿਉਂਕਿ ਅੱਜ ਸਮਾਜ ਦੀ ਹਾਲਤ ਐਸੀ ਹੈ। ਸੱਚ ਜਾਣਿਓ, ਜਿਹੜੀ ਸਤਿਗੁਰਾਂ ਨੇ ਸਾਨੂੰ ਅਰਦਾਸ ਕਰਨ ਦੀ ਰਹਿਮਤ ਕੀਤੀ ਹੈ ਨਾ, ਲਫ਼ਜ਼ ਦਿੱਤੇ ਨੇ, ਉਹਨਾਂ ਲਫ਼ਜ਼ਾਂ ਦੇ ਵਿੱਚ ਰੂਹਾਨੀਅਤ, ਉਹ ਕੇਵਲ ਇਤਿਹਾਸ ਨਹੀਂ। ਸੱਚ ਇਹ ਗਿਣਤੀ ਨਹੀਂ ਕੀਤੀ, ਜਿਵੇਂ ਆਪਾਂ ਸਾਰੇ ਪੜ੍ਹਦੇ ਹਾਂ ਕਿ ਜੇ ਪਹਿਲੇ ਤੁਸੀਂ ਮਹਾਰਾਜ ਜੀ ਦਾ ਬਚਨ ਲੈ ਲਓ ਕਿ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਰੂਹਾਨੀਅਤ ਤੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ, ਵਾਹਿਗੁਰੂ ਪਾਠ। ਦੀਦਾਰ ਇਹ ਇੱਥੋਂ ਰੂਹਾਨੀਅਤ ਸ਼ੁਰੂ ਹੁੰਦੀ ਹੈ। ਫਿਰ ਜਦੋਂ ਅਸੀਂ ਪੰਜ ਪਿਆਰੇ ਚਾਰ ਸਾਹਿਬ ਸਾਰੇ ਪੜ੍ਹਦੇ ਅਤੇ ਉੱਥੇ ਇੱਕ ਬਚਨ ਪੜ੍ਹਦੇ ਹਾਂ ਕਿ ਜਿਨ੍ਹਾਂ ਨੇ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਫਿਰ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ, ਸਾਰਿਆਂ ਨੂੰ ਵਾਹਿਗੁਰੂ ਚੇਤੇ ਨਾਲ ਕਰਦੇ ਹਾਂ ਕਿ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਮੈਂ ਆਪ ਨੂੰ ਸਿਰਫ ਇੱਕ ਬੇਨਤੀ ਕਰਾਂਗਾ, ਜਿਹੜੀ ਸਾਡੀ ਅਰਦਾਸ ਵਿੱਚ ਸਭ ਤੋਂ ਪਹਿਲੀ ਮੰਗ ਹੈ, ਸਭ ਤੋਂ ਪਹਿਲੀ ਮੰਗ ਇਹ ਵੇ ਕਿ ਸਮੁੱਚੇ ਖਾਲਸੇ ਨੂੰ, ਉਹਦਾ ਧੜਾ ਕੋਈ ਹੋਵੇ, ਜਥੇਬੰਦੀ ਕੋਈ ਹੋਵੇ, ਆਪਸ 'ਚ ਬੋਲਣ ਨਾ ਬੋਲਣ, ਪਰ ਸਮੁੱਚੇ ਖਾਲਸੇ ਦੀ ਅਰਦਾਸ ਹੈ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਹੈ, ਇਹਦੇ ਮਨ ਵਿੱਚੋਂ, ਇਹਦੀ ਰਸਨਾ ਵਿੱਚੋਂ, ਇਹਦੇ ਕਰਮਾਂ ਦੇ ਕਦੇ ਵਿੱਚੋਂ ਕਦੀ ਵਾਹਿਗੁਰੂ ਨਾ ਭੁੱਲੇ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੇ ਖਾਲਸਾ ਜੀ। ਯਾਦ ਰੱਖਿਓ, ਅਸੀਂ ਆਮ ਤੌਰ 'ਤੇ ਕਹਿੰਦੇ ਭਾਈ ਸਾਹਿਬ ਮੇਰੀ ਅਰਦਾਸ ਕਰੋ, ਯਾਦ ਰੱਖੋ ਸਿੰਘੋ, ਤੁਹਾਡੀ ਅਰਦਾਸ ਪਤਾ ਨਹੀਂ ਕਿੰਨੀਆਂ ਕੁ ਬੰਦਗੀ ਕਰਨ ਵਾਲੀਆਂ ਰੋਜ਼ ਕਰ ਰਹੀਆਂ ਨੇ, ਪਰ ਸ਼ਰਤ ਜੀ ਖਾਲਸੇ ਹੈ ਤਾਂ ਚਿੱਤ ਆਵਣ ਕਾ ਸਦਕਾ। ਜੇ ਵਾਹਿਗੁਰੂ ਜੀ ਚੇਤੇ ਆਵੇ ਤਾਂ ਉਹਦਾ ਫਲ ਕੀ ਮਿਲੇ, ਕਿ ਕੇਵਲ ਖਾਲਸਾ ਪੰਥ ਦਾ ਭਲਾ ਹੋਵੇ। ਮਹਾਰਾਜ ਜੀ ਉਹ ਸਤਿਗੁਰਾਂ ਦੇ ਸਨਮੁੱਖ ਲੋਕ ਕੇ ਕਹਿੰਦੇ ਨੇ, ਮਹਾਰਾਜ ਜੀ ਖਾਲਸੇ ਨੂੰ ਵਾਹਿਗੁਰੂ ਚਿੱਤ ਆਵੇ ਤੇ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ, ਸਾਰਿਆਂ ਦਾ ਭਲਾ ਹੋਵੇ, ਸਭ ਨੂੰ ਸੁੱਖ ਮਿਲੇ। ਤੇ ਜਦੋਂ ਅਸੀਂ ਅਰਦਾਸ ਦੀ ਸੰਪੂਰਨਤਾ ਕਰਨੇ ਆ ਤੇ ਸਾਡੇ ਸ਼ਬਦ ਇਹ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਫਿਰ ਮੈਂ ਬੇਨਤੀ ਕਰਾਂਗਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਕਿਉਂਕਿ ਗੁੱਸਾ ਉਦੋਂ ਹੁੰਦਾ ਜਦੋਂ ਆਪਾਂ ਭਲਾ ਕਰ ਰਹੇ ਹਾਂ ਤੇ ਅਗਲਾ ਬੁਰਾ ਕਰ ਰਿਹਾ, ਇਸ 'ਤੇ ਹੁੰਦਾ ਨਾ ਜੀ, ਕ੍ਰੋਧਿਤ ਮਨ ਕ੍ਰੋਧਿਤ ਹੁੰਦਾ। ਕਹਿੰਦੇ ਤੂੰ ਬੁਰੇ ਦਾ ਵੀ ਭਲਾ ਕਰ, ਭਲਾ ਕਰਿਆ ਗੁੱਸਾ ਨਹੀਂ ਆਏਗਾ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ। ਖੈਰ ਇਹ ਬਚਨ ਧੰਨ ਗੁਰੂ ਅਰਜਨ ਦੇਵ ਜੀ ਦਾ ਜੀ, ਉਹਨਾਂ ਹੀ ਕਮਾਇਆ ਤੇ ਉਹਨਾਂ ਹੀ ਤੱਤੀ ਤਵੀ ਤੇ ਬੈਠ ਕੇ ਕਹਿ ਦਿੱਤਾ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਰੀ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਕੱਲ ਅਸੀਂ ਸਲੋਕ ਆਰੰਭ ਕੀਤਾ ਸੀ ਜੀ, ਉਸੇ ਦੇ ਅਰਥ ਕਰਕੇ ਅੱਜ ਦੋ ਸਲੋਕ, ਕੱਲ ਵਾਲਾ ਵੀ ਤੇ ਅੱਜ ਵਾਲਾ ਵੀ ਆਪਾਂ ਵਿਚਾਰ ਕਰਾਂਗੇ। ਆਪ ਜਿਤਨੇ ਸੰਗਤ ਵਿੱਚ ਬੈਠੇ ਹੋ ਔਰ ਜਿਤਨੇ ਘਰਾਂ ਵੀ ਸੁਣ ਰਹੇ ਹੋ, ਕਿਉਂਕਿ ਮੈਨੂੰ ਪਤਾ ਹੈ ਸੰਗਤ ਘਰਾਂ ਵਿੱਚ ਬਹੁਤ ਸੁਣਦੀ, ਇੰਟਰਨੈਟ ਦਾ ਫਾਇਦਾ ਵੀ ਹੋਇਆ ਤੇ ਨੁਕਸਾਨ ਵੀ ਹੋਇਆ, ਕਿਉਂਕਿ ਸੰਗਤ ਦੀ ਹਾਜ਼ਰੀ ਤਕਰੀਬਨ ਜੀ ਹਰ ਗੁਰੂ ਘਰਾਂ ਦੇ ਵਿੱਚ, ਕਿਉਂਕਿ ਨਵੀਂ ਪੀੜ੍ਹੀ ਆ ਨਹੀਂ ਰਹੀ, ਆਉਂਦੇ ਆ ਉਹਨਾਂ ਨੂੰ ਸਾਡੇ ਜੋ ਅਸੀਂ ਬੋਲਣਾ ਦੀ ਸਮਝ ਕੋਈ ਨਹੀਂ ਪੈਂਦੀ, ਇਹ ਵੀ ਸਮੱਸਿਆ ਹੈ। ਤੇ ਜੇ ਸਮਝ ਵੀ ਪੈ ਜਾਏ ਉਹਨਾਂ ਵਿਚਾਰਿਆਂ ਦੇ ਉੱਤੇ, ਕਿਸੇ ਨਾ ਕਿਸੇ ਵਿਚਾਰਧਾਰਾ ਨੇ ਆਪਣਾ ਕਬਜ਼ਾ ਕੀਤਾ ਹੋਇਆ ਹੈ, ਉਹ ਕਿਸੇ ਕਿਸੇ ਰੂਪ 'ਚ ਵੀ ਜਥੇਬੰਦੀ ਕੋਈ ਹੋਵੇ। ਖੈਰ ਜਿਹੜੇ ਘਰਾਂ 'ਚ ਵੀ ਸੁਣ ਰਹੇ ਆ, ਆਪ ਜੀ ਅਸੀਸ ਬਖਸ਼ੋ, ਉਹ ਵੀ ਸੁਣ ਰਹੇ ਆ ਜਿਹੜੇ ਅਸੀਸ ਦਿੰਦੇ ਆ, ਤੇ ਹੋ ਸਕਦਾ ਹੈ, ਮੈਂ ਮਾੜਾ ਨਹੀਂ ਕਹਾਂਗਾ, ਉਹ ਵੀ ਸੁਣ ਰਹੇ ਹੋਣਗੇ ਜਿਨ੍ਹਾਂ ਨੇ ਇਸ ਕਥਾ ਵਿੱਚੋਂ ਕੱਢ ਕੇ ਕੁਝ ਫੇਸਬੁੱਕ 'ਤੇ ਬੋਲਣਾ ਹੋਣਾ, ਪਰ ਮੈਂ ਉਹਨੂੰ ਕਹਾਂਗਾ ਬੋਲੋ ਜੋ ਮਰਜ਼ੀ, ਪਰ ਕਥਾ ਵੇਲੇ ਅਸੀਸ ਜ਼ਰੂਰ ਬਖਸ਼ ਦਿਓ, ਕਿਉਂਕਿ ਜਿਨ੍ਹਾਂ ਨੂੰ ਸਮਝ ਹੈ ਉਹ ਵੀ ਅਸੀਸ ਦੇ ਬਖਸ਼ਣ ਦੇ। ਅਤੇ ਵਾਹਿਗੁਰੂ ਮਿਹਰ ਕਰੇ, ਆਪ ਕਰੋ ਕਿਰਪਾ ਜੀ, ਆਪਾਂ ਸਤਿਗੁਰਾਂ ਦੇ ਬਚਨ ਦੀ ਵਿਚਾਰ ਕਰ ਸਕੀਏ। ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕੱਲ ਇਸ ਬਚਨ ਤੇ ਵਿਚਾਰ ਆਪਾਂ ਕਰ ਰਹੇ ਸਾਂ, ਕਬੀਰ ਨੌਬਤ ਆਪਣੀ ਆਪਣੀ ਦਿਨ ਦੱਸ ਲਿਖੋ ਬਜਾਏ। ਨੌਬਤ ਦਾ ਲਫ਼ਜ਼ੀ ਅਰਥ ਹੈ ਨਗਾਰਾ, ਬਾਣੀ ਵਿੱਚ ਇਹ ਵੱਖ ਵੱਖ ਅਰਥਾਂ ਵਿੱਚ ਆਇਆ ਹੈ, ਚੇਤਾਵਨੀ ਰੂਪ ਵਿੱਚ ਵੀ ਆਇਆ ਹੈ, ਖੌਮੇ ਦੇ ਰੂਪ ਵਿੱਚ ਵੀ ਆਇਆ ਹੈ। ਇਹ ਤਾਂ ਅਰਥ ਕਬੀਰ ਨੌਬਤ ਆਪਣੀ ਦੰ ਦਿਨ ਦੱਸ ਲਿਹੋ ਬਜਾਏ, ਜਿਹੜਾ ਤੁਸੀਂ ਆਪਣੇ ਹੁਕਮ ਦਾ ਨਗਾਰਾ ਵਜਾਉਣਾ ਹੈ ਜਾਂ ਆਪਣੀਆਂ ਮਨਮਾਨੀਆਂ ਕਰਨੀਆਂ ਨੇ, ਜੋ ਕੋਈ ਤੁਹਾਡੇ ਚਿੱਤ 'ਚ ਆਉਂਦਾ ਤੁਸੀਂ ਉਹ ਕੁਝ ਕਰਨਾ ਹੈ, ਇਹ ਸਿਰਫ 10 ਦਿਨ ਤੱਕ ਤੁਹਾਡੀ ਨੌਬਤ ਨੇ ਵੱਜਣਾ ਹੈ, ਨਗਾਰੇ ਨੇ ਵੱਜਣਾ ਹੈ, ਇਹਨੇ ਸਦਾ ਨਹੀਂ ਵੱਜਦੇ ਰਹਿਣਾ। ਕਬੀਰ ਨੌਬਤ ਆਪਣੀ ਦਿਨ ਦੱਸ ਲਿਹੋ ਬਜਾਏ, ਅਤੇ ਜੋ ਕੁਝ ਅਸੀਂ ਦੇਖਨੇ ਪਏ ਹਾਂ ਉਹ ਚਾਹੇ ਰਾਜ ਹੈ, ਚਾਹੇ ਧਨ ਹੈ, ਚਾਹੇ ਘਰ ਹੈ, ਚਾਹੇ ਤਾਕਤ ਹੈ, ਚਾਹੇ ਪਦਵੀ ਹੈ, ਕੁਛ ਵੀ ਹੈ, ਕਹਿੰਦੇ ਕਿ ਇਹਦਾ ਸਿਰਫ ਮਿਲਾਪ ਓਨਾ ਕੁ ਹੈ ਨਦੀ ਨਾਵ ਸੰਜੋਗ ਜਿਉਂ, ਜਿਵੇਂ ਦਰਿਆ ਦੇ ਵਿੱਚ ਨਦੀ ਦੇ ਵਿੱਚ ਕਸ਼ਤੀ ਜਾ ਰਹੀ ਹੈ, ਬੇੜੀ ਜਾ ਰਹੀ ਹੈ, ਨਾਵ ਜਾ ਰਹੀ ਹੈ, ਅਤੇ ਸੰਜੋਗ ਦਾ ਲਫਜ਼ੀ ਅਰਥ ਸਿੱਧਾ ਜਿਹੀ ਬਾਣੀ 'ਚ ਮਿਲਾਪ ਮਿਲਣਾ। ਉਂਝ ਵੈਸੇ ਸਾਰੇ ਸੰਸਾਰ 'ਚ ਨਾ ਜੀ 24 ਘੰਟੇ 8 ਪਹਿਰ ਜਿਹੜੀ ਵਾਹਿਗੁਰੂ ਜੀ ਦੀ ਖੇਡ ਵਾਪਰਦੀ ਹੈ ਉਹ ਦੋ ਲਫਜ਼ਾਂ ਨਾਲ ਵਾਪਰ ਰਹੀ ਹੈ, ਸੰਜੋਗ ਅਤੇ ਵਿਜੋਗ। ਅਸੀਂ ਪੜ੍ਹਦੇ ਹਾਂ ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਸੰਜੋਗ ਕਰਕੇ ਬੱਚੇ ਦਾ ਜਨਮ ਹੋ ਗਿਆ ਕਿਉਂਕਿ ਪੂਰਵ ਜਨਮ ਕੇ ਮਿਲੇ ਸੰਜੋਗੀ, ਅਤੇ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਉਦੋਂ ਵਿਜੋਗ ਵਾਲੀ ਕਾਰ ਹੁੰਦੀ ਹੈ। ਸੰਜੋਗ ਜਿਹੜਾ ਇੱਥੋਂ ਤੱਕ ਕਿ ਸੰਜੋਗ ਕਰਕੇ ਇਨਸਾਨ ਮਾਂ ਦੇ ਉਧਰ ਵਿੱਚ ਆਉਂਦਾ, ਅਤੇ ਜਦੋਂ ਵਿਜੋਗ ਆਉਂਦਾ ਉਦੋਂ ਇਹਦੇ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਂਦੇ। ਸਤਿਗੁਰਾਂ ਨੇ ਫਰਮਾਇਆ ਸੰਜੋਗ ਅਤੇ ਵਿਜੋਗ ਇਹ ਦੋਨੋਂ ਸੰਸਾਰ ਦਾ ਕੰਮ ਕਰ ਰਹੇ ਨੇ। ਇਹ ਸੰਜੋਗ ਦਾ ਅਰਥ ਮਿਲਾਪ, ਨਦੀ ਨਾਵ ਸੰਜੋਗ ਜਿਉਂ, ਕਿ ਜਿਵੇਂ ਦਰਿਆ ਦੇ ਵਿੱਚ ਤਰਦੀ ਹੋਈ ਨਦੀ ਦੇ ਵਿੱਚ ਲੋਕ ਬੈਠੇ ਆ, ਮਿਲੇ ਹੋਏ ਆ, ਜਿਹੜੇ ਅੱਜ ਬੈਠੇ ਆ ਉਹਨਾਂ ਨੇ ਕੱਲ੍ਹ ਨੂੰ ਮਿਲਣਾ ਨਹੀਂ, ਪਤਾ ਨਹੀਂ ਕਿੱਥੋਂ ਕਿੱਥੋਂ ਆਏ। ਅਤੇ ਮਹਾਰਾਜ ਕਹਿੰਦੇ ਬਹੁਰ ਨਾ ਮਿਲ ਹੈ, ਨਹੀਂ ਮਿਲਣਗੇ, ਆਏ ਦੁਬਾਰਾ ਆ ਕੇ ਉਹ ਨਹੀਂ ਮਿਲ ਸਕਦੇ, ਕਿਉਂਕਿ ਜਿਹੜੇ ਇੱਕ ਵਾਰੀ ਮਿਲ ਗਏ ਆ ਪਿਆਰਿਓ ਘਰੋਂ ਜਿਹੜੇ ਚਲੇ ਜਾਂਦੇ ਆ ਉਹ ਕਦੀ ਵਾਪਸ ਆਇਆ ਜਿਨ੍ਹਾਂ ਦੀਆਂ ਅਰਥੀਆਂ ਉੱਠ ਗਈਆਂ। ਇਹ ਅਖਰੀ ਅਰਥ ਨੇ, ਪਰ ਥੋੜ੍ਹਾ ਜਿਹਾ ਅੱਜ ਮੈਂ ਇੱਕ ਤਾਂ ਕਰ ਲਿਆ ਸੀ ਦੁਨਿਆਵੀ ਪੱਖ ਆ ਰਿਸ਼ਤੇਦਾਰੀਆਂ ਦਾ ਭੈਣ ਭਰਾ, ਅੱਜ ਇੱਕ ਬੇਨਤੀ ਨੌਬਤ ਵਜਾਉਣ ਵਾਲੇ ਵੀ ਬੜੇ ਇੱਥੇ ਆਏ। ਇਹਦਾ ਮਤਲਬ ਜਿਨ੍ਹਾਂ ਕੋਲ ਤਾਕਤ ਆਈ, ਸ਼ਕਤੀ ਆਈ, ਜਦੋਂ ਤਾਕਤ ਆਈ ਉਹਨਾਂ ਨੇ ਆਪਣੀਆਂ ਮਨ ਮਰਜ਼ੀਆਂ ਕੀਤੀਆਂ, ਉਹ ਭਾਵੇਂ ਕਿਸੇ ਇੱਕ ਸੰਸਥਾ ਦੇ ਆਗੂ ਹੋਣ, ਭਾਵੇਂ ਸਟੇਟ ਦੇ ਆਗੂ ਹੋਣ, ਭਾਵੇਂ ਮੁਲਕ ਦੇ ਆਗੂ ਹੋਣ, ਸੱਚ ਇਵੇਂ ਪਤਾ ਨਹੀਂ ਕਿੰਨੇ ਕੁ ਤਾਨਾ ਸ਼ਾਇਦ ਧਰਤੀ ਧੋ ਚੁੱਕੇ ਨੇ ਜਿਨ੍ਹਾਂ ਨੇ ਇੱਥੋਂ ਤੱਕ ਦਾਅਵੇ ਕਰ ਦਿੱਤੇ ਉਹ ਰੱਬ ਦੀ ਬਰਾਬਰੀ ਵੀ ਕਰਨ ਲੱਗ ਪਏ। ਮਹਾਰਾਜ ਜੀ ਨੇ ਇੱਥੇ ਸਮਝਾਇਆ ਸਾਨੂੰ ਕਿ 10 ਦਿਨ ਦੀ ਖੇਡ ਆਪਣੀ ਜਿਹੜਾ ਨਗਾਰਾ ਵਜਾਉਣਾ ਵਜਾ ਲਓ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਆਪਣੀ ਮਨ ਮਰਜ਼ੀ ਕਰਕੇ ਗਏ, ਪਰ 10 ਦਿਨਾਂ ਤੋਂ ਬਾਅਦ ਉਹਨਾਂ ਦਾ ਨਾਮੋ ਨਿਸ਼ਾਨ ਵੀ ਖਤਮ ਹੋ ਗਿਆ। ਹਾਂ, ਦੁਨੀਆਂ ਦੇ ਇਤਿਹਾਸ ਵਿੱਚ ਉਹਨਾਂ ਦੇ ਮਾੜੇ ਕਰਮਾਂ ਨੂੰ ਚੇਤੇ ਕਰਕੇ ਲੋਕ ਉਹਨਾਂ ਨੂੰ ਕਾਲੇ ਅੱਖਰਾਂ ਵਿੱਚ ਜ਼ਰੂਰ ਯਾਦ ਕਰਦੇ। ਮੇਰੀ ਫਿਰ ਬੇਨਤੀ ਹੈ ਆਪਣੀ ਮਨ ਮਰਜ਼ੀ ਜਿੰਨੀ ਮਰਜ਼ੀ ਕੋਈ ਕਰੇ, ਇਹ 10 ਦਿਨ ਦੀ ਖੇਡ ਇਸ ਤੋਂ ਵੱਧ ਖੇਡ ਨਹੀਂ। ਆਓ ਥੋੜ੍ਹਾ ਜਿਹਾ ਬਾਣੀ 'ਚ ਅਸੀਂ ਦੇਖੀ ਅਤੇ ਇਹ ਗੱਲ ਪੱਕੀ ਕਿ ਜਦੋਂ ਇਨਸਾਨ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ ਤੁਰਦਾ ਉਦੋਂ ਕਰਮ ਵੀ ਚੰਗਿਆਂ ਦਾ ਸਹਾਰਾ ਲੈਂਦਾ, ਉਦੋਂ ਬੰਦਾ ਸੱਚੀ ਰੂਹਾਨੀਅਤ ਵਾਲੇ ਪਾਸੇ ਵੀ ਆਉਣਾ ਚਾਹੁੰਦਾ, ਪਰ ਜਦੋਂ ਉਸ ਨੂੰ ਉਹ ਵਸਤੂ ਪ੍ਰਾਪਤ ਹੋ ਜਾਂਦੀ ਹੈ, ਕੋਈ ਪਦਵੀ ਪ੍ਰਾਪਤ ਹੋ ਜਾਏ, ਉਦੋਂ ਉਸ ਬੰਦੇ ਦਾ ਵਿਹਾਰ ਜਿਹੜਾ ਕੁਝ ਕੁ ਦਿਨਾਂ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ। ਕੋਈ ਟਾਵਾਂ ਟਾਵਾਂ ਹੋਵੇਗਾ ਜਿਹੜਾ ਨਿਮਰਤਾ 'ਚ ਰਹੇ, ਨਹੀਂ ਤਾਂ ਅਕਸਰ ਬੰਦੇ ਜਦੋਂ ਪਦਵੀ 'ਤੇ ਪਹੁੰਚ ਜਾਂਦੇ ਆ ਕਿਸੇ ਤਰ੍ਹਾਂ ਦੀ ਵੀ ਹੋਵੇ, ਉਦੋਂ ਬੰਦੇ ਜਿਹੜੇ ਨੇ ਉਹਨਾਂ ਦਾ ਬੋਲ ਚਾਲ, ਉਹਨਾਂ ਦਾ ਰੰਗ ਢੰਗ ਸਭ ਕੁਝ ਬਦਲ ਜਾਂਦਾ, ਪਰ ਪ੍ਰਜਾ ਵਿਚਾਰੀ ਭੋਲੀਏ ਇਹ ਫਿਰ ਭਰੋਸਾ ਕਰ ਲੈਂਦੀ ਕਿਸੇ ਨਵੇਂ ਚਿਹਰੇ 'ਤੇ। ਮਹਾਰਾਜ ਸੱਚੇ ਪਾਤਸ਼ਾਹ ਇੱਕ ਬਚਨ ਕਰਦੇ ਆ ਕਿ ਦੇਖੋ ਇਨਸਾਨ ਕਈ ਵਾਰੀ ਰਾਜ ਭਾਗ ਵੀ ਇਹ ਚੰਗੇ ਕਰਮਾਂ ਕਰਕੇ ਮਿਲਦਾ ਜੀ। ਦਾਨਗ ਪਰਾ ਪੂਰ ਬੇਨ ਪੁਚਨ ਤੇ ਮਹੀਪ ਤੇ, ਜਿਹੜੇ ਮਹੀਪ ਨੇ ਧਰਤੀ ਦੇ ਰਾਜੇ ਨੇ, ਇਹਨਾਂ ਨੇ ਪੂਰਵਲਾ ਕੋਈ ਦਾਨ ਪੁੰਨ ਕੀਤਾ, ਇਹਨਾਂ ਨੂੰ ਰਾਜ ਭਾਗ ਮਿਲ ਗਿਆ। ਦਾਨਗ ਪਰਾ ਪੂਰ ਬੇਨ ਪੁਚਨ ਤੇ ਮਹੀਪ ਤੇ ਵਪ੍ਰੀਤ ਬੁੱਧਿਅੰਗ, ਜਦੋਂ ਇਹ ਰਾਜ ਭਾਗ ਤੇ ਆਏ ਇਹਨਾਂ ਦੀ ਮਤ ਭ੍ਰਿਸ਼ਟ ਹੋ ਗਈ, ਬੁੱਧੀ ਮਾਰੀ ਗਈ, ਫਿਰ ਕੀ ਕਰਦੇ ਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਪਦਵੀ ਦਿੱਤੀ ਹੁੰਦੀ ਹੈ ਉਹਨਾਂ ਲੋਕਾਂ 'ਤੇ ਜ਼ੁਲਮ ਕਰਦੇ ਆ। ਉਹਨਾਂ ਨੂੰ ਮਾਰਦੇ ਨੇ, ਉਹਨਾਂ 'ਤੇ ਤਸ਼ੱਦਦ ਕਰਦੇ ਆ, ਅਤੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹੋ ਜਿਹੇ ਬਾਦਸ਼ਾਹ ਕੁਝ ਦਿਨਾਂ ਲਈ ਤਾਂ ਆਪਣੀ ਗੱਲ ਚਲਾਉਣਗੇ, ਪਰ ਸੱਚ ਇਹ ਬਹੁਤ ਲੰਮਾ ਸਮਾਂ ਇਹ ਜਨਮ ਮਰਨ ਵਿੱਚ ਹੀ ਪੈ ਰਹਿੰਦੇ ਆ। ਦਾਨਗ ਪਰਾ ਪੂਰਬੇਨ ਪੁਚੰਤੇ ਮਹੀਪਤੇ ਬਪ੍ਰੀਤ ਬੁੱਧਿੰਗ ਮਾਰਤ ਲੋਕਹਿ ਨਾਨਕ ਚਿਰੰਕਾਲ ਦੁੱਖ ਭੋਗਤੇ। ਬੜਾ ਲੰਮਾ ਸਮਾਂ ਇਹ ਦੁੱਖ ਭੋਗਦੇ ਆ ਕਿਉਂਕਿ ਇਹਨਾਂ ਨੂੰ ਟਿਕਾ ਨਹੀਂ ਮਿਲਦਾ। ਪਰ ਜਿਨ੍ਹਾਂ ਨੇ ਆਪਣੀ ਮਨ ਮਰਜ਼ੀ ਕੀਤੀ, ਅਖੀਰ 'ਤੇ ਤੁਸੀਂ ਦੇਖੋ ਉਹਨਾਂ ਦਾ ਹਸ਼ਰ ਕੀ ਹੁੰਦਾ। ਇਹ ਸਦੀਵ ਰਹਿਣ ਵਾਲੀ ਖੇਡ ਨਹੀਂ, ਇਹ ਨਦੀ ਨਾਵ ਸੰਯੋਗ ਹੈ। ਅਸੀਂ ਸਵੇਰੇ ਅੰਮ੍ਰਿਤ ਵੇਲੇ ਜਦੋਂ ਨਿਤਨੇਮ ਕਰਨੇ ਆ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਪੜ੍ਹਨੇ, 10 ਸਵਈਆਂ ਦਾ ਪਾਠ ਅਸੀਂ ਕਰਨੇ ਆ ਜਿਹੜੇ ਅਕਾਲ ਉਸਤਤ ਵਿੱਚੋਂ ਨੇ, ਉਹ ਸਾਰੇ ਸਵਈਏ ਜਿਹੜੇ ਦਸੇ ਦੇ ਦਸੇ ਬ੍ਰਿਜ ਭਾਸ਼ਾ ਵਿੱਚ ਨੇ। ਉਸ ਵਿੱਚ ਸਤਿਗੁਰਾਂ ਦਾ ਬਚਨ ਹੈ ਇੱਕ ਕਿ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ। ਮੈਂ ਤਾਂ ਬੇਨਤੀ ਕੀਤੀ ਜੀ ਕਿ ਦਿਨ 10 ਲਿਖੋ ਬਜਾਏ। ਇੱਕ ਆਦਮੀ ਆਪਣੇ ਦੇਸ਼ ਨੂੰ ਤਾਂ ਜਿੱਤਿਆ ਉਹਨੇ, ਉਦੋਂ ਬਾਅਦ ਉਹਦੇ ਅੰਦਰ ਇੱਕ ਹਵਸ ਇੱਕ ਤਾਂਗ ਪੈਦਾ ਹੁੰਦੀ ਹੈ, ਮੈਂ ਗੁਆਂਢੀ ਨੂੰ ਕਿਵੇਂ ਜਿੱਤਣਾ ਹੈ। ਦੇਸ਼ਾਂਦਰ ਅਤੇ ਦੂਜੇ ਦੇਸ਼, ਦੂਜਿਆਂ ਦੇ ਮੁਲਕ, ਆਪਣਾ ਦੇਸ਼ ਜਿੱਤਿਆ, ਉਸ ਤੋਂ ਬਾਅਦ ਉਹ ਦੂਜੇ ਦਾ ਦੇਸ਼ ਜਿੱਤਣ ਲੱਗ ਪਿਆ। ਅਤੇ ਜਦੋਂ ਜਿੱਤ ਕੇ ਆਉਂਦਾ, ਜਿਨ੍ਹਾਂ 'ਤੇ ਜ਼ੁਲਮ ਹੁੰਦਾ ਉਹ ਵਿਚਾਰੇ ਕੁਰਲਾ ਉੱਠਦੇ ਆ, ਉਹ ਪੁਕਾਰ ਉੱਠਦੇ ਆ। ਪਰ ਜਿਹੜੇ ਉਹਦੇ ਜ਼ੁਲਮ ਵਿੱਚ ਸਾਥ ਦੇਣ ਵਾਲੇ ਬੰਦੇ ਨੇ, ਜਦੋਂ ਉਹ ਵਾਪਸ ਘਰ ਆਉਂਦਾ, ਉਹਦੀ ਜਿੱਤ ਦੇ ਨਗਾਰੇ, ਉਹਦੇ ਜਿੱਤ ਦੇ ਮਿਰਦੰਗ, ਉਹਦੀ ਜਿੱਤ ਦੇ ਢੋਲ ਵਜਾਏ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਿਹਾ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ। ਢੋਲ ਵੱਜਦੇ ਨੇ, ਮਿਰਦੰਗ ਵੱਜਦੇ ਨੇ ਅਤੇ ਨਗਾਰੇ ਵੱਜਦੇ ਨੇ। ਮਹਾਰਾਜ ਕਹਿ ਰਹੇ ਨੇ ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਖਿੰਸਤ ਖੈ ਖੈ ਰਾਜ ਹਜ਼ਾਰੇ। ਉਹਨਾਂ ਨੇ ਇੰਨਾ ਕੁਝ ਇਕੱਠਾ ਕੀਤਾ, ਉਹਨਾਂ ਦੀ ਫੌਜ ਦੇ ਵਿੱਚ ਜਿਹੜੇ ਹਾਥੀ ਨੇ ਉਹ ਗੂੰਜਾਂ ਪਾ ਰਹੇ ਨੇ, ਉਹ ਚਿਗਾੜ ਰਹੇ ਨੇ, ਅਤੇ ਜਿਹੜੇ ਕੀਮਤੀ ਘੋੜੇ ਨੇ, ਘੋੜਿਆਂ ਵਿੱਚੋਂ ਕੀਮਤੀ ਘੋੜੇ ਨੇ, ਉਹ ਜਿਹੜੇ ਨੇ ਉਹਨਾਂ ਦੇ ਤਬੇਲਿਆਂ ਦੇ ਵਿੱਚ ਖਿਣਕਦੇ ਪਏ ਆ, ਕਿਉਂਕਿ ਉਹ ਜਿੱਤ ਕੇ ਆਏ, ਇੰਨਾ ਕੁਝ ਲੈ ਕੇ ਆਏ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਦ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਨ ਕੇ ਭੂਪਤ, ਭੂਤ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਬਚਨ ਕਰ ਰਹੇ ਆ ਕਿ ਜਿਹੜੇ ਸਾਡੇ ਤੋਂ ਪਹਿਲਾਂ ਇਹੋ ਜਿਹੇ ਬਾਦਸ਼ਾਹ ਹੋ ਚੁੱਕੇ ਆ, ਦੁਨੀਆਂ ਨੂੰ ਜਿੱਤਣ ਦਾ ਸੁਪਨਾ ਲੈਂਦੇ ਸਨ, ਜਿਹੜੇ ਵਰਤਮਾਨ ਵਿੱਚ ਵੀ ਨੇ ਅਤੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਵੀ ਹੋ ਸਕਦਾ, ਸਾਡੀ ਪੈਦਾਇਸ਼ ਤੋਂ ਬਾਅਦ ਇਹੋ ਜਿਹੇ ਬੰਦੇ ਪੈਦਾ ਹੋਣ ਜਿਹੜੇ ਦੁਨੀਆਂ ਨੂੰ ਜਿੱਤਣ ਦਾ ਸੁਪਨਾ ਲੈਣ। ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰ, ਉਹਨਾਂ ਦੀ ਗਿਣਤੀ ਕੋਈ ਨਹੀਂ, ਪਤਾ ਨਹੀਂ ਕਿੰਨੇ ਕੁ ਹੋ ਚੁੱਕੇ ਆ। ਮੈਂ ਤਾਂ ਬੇਨਤੀ ਕੀਤੀ ਨਿਤਨੇਮ, ਵੇਖੋ ਸਿੱਖ ਭਾਵੇਂ ਰੋਮ ਰੋਮ ਕਰਕੇ ਬੰਦਗੀ ਵਿੱਚ ਭਿੱਜ ਜਾਏ, ਪਰ ਜੋ ਗੁਰੂ ਨੇ ਰੀਤ ਦਿੱਤੀ ਉਹਨੂੰ ਕਦੀ ਛੱਡਣਾ ਨਹੀਂ, ਨਿਤਨੇਮ ਨਹੀਂ ਜ਼ਿੰਦਗੀ 'ਚ ਕਦੀ ਛੱਡਣਾ, ਮੇਰੀ ਬੇਨਤੀ ਹੈ। ਦੋ ਸ਼ਬਦ ਡਾਕਟਰ ਤਾਰਨ ਸਿੰਘ ਕਹਿੰਦੇ ਹੁੰਦੇ ਸਨ, ਉਹਨਾਂ ਦੀ ਕਿਤਾਬ ਨੇਮ ਅਤੇ ਪ੍ਰੇਮ ਉਹ ਪੜ੍ਹਨ ਵਾਲੀ ਹੈ, ਕਹਿੰਦੇ ਜਿਸ ਬੰਦੇ ਦੇ ਅੰਦਰ ਪ੍ਰੇਮ ਹੈ ਉਹ ਹੀ ਨੇਮ ਨਿਭਾਉਂਦਾ ਹੈ, ਅਤੇ ਚੇਤੇ ਰੱਖਿਓ ਜਿਹੜਾ ਨੇਮ ਨਿਭਾਉਂਦਾ ਉਹਦੇ ਹੀ ਪ੍ਰੇਮ ਸਿਰੇ ਚੜ੍ਹਦਾ ਹੁੰਦਾ ਹੈ। ਨੇਮ ਅਤੇ ਪ੍ਰੇਮ ਦਾ ਆਪਤੀ ਬੜਾ ਰਿਸ਼ਤਾ ਹੈ ਜੀ। ਇਹ ਜਦੋਂ ਆਪਾਂ ਨਿਤਨੇਮ ਕਰਨੇ ਆ ਨਾ ਜੀ, ਜਬ ਅੱਜ ਮੈਂ ਕੁਝ ਉਦਾਹਰਣਾਂ ਸਤਿਗੁਰੂ ਕਿਰਪਾ ਕਰੇ ਨਿਤਨੇਮ ਵਿੱਚ ਵੀ ਅਰਜ਼ ਕਰਨੀਆਂ ਨੇ, ਜੋ ਸਲੋਕ ਨੇ ਨਿਤਨੇਮ ਜਪ ਜੀ ਸਾਹਿਬ ਕਰਨੇ ਆ, ਜਾਪ ਸਾਹਿਬ ਦਾ ਪਾਠ ਕਰਨੇ ਆ, ਸਵਈਆਂ ਦਾ ਪਾਠ ਕਰਨੇ ਆ, ਚੌਪਈ ਸਾਹਿਬ ਦਾ ਪਾਠ ਕਰਨੇ ਆ, ਆਨੰਦ ਸਾਹਿਬ ਜੀ ਦਾ ਪਾਠ ਕਰਨੇ, ਪਰ ਇੱਕ ਇੱਕ ਬਾਣੀ ਨੂੰ ਟਿਕ ਕੇ ਪੜ੍ਹੋ। ਸੱਚ ਇਹ ਸਾਡਾ ਤਾਂ ਨਿਤਨੇਮ ਦਾ ਖਜ਼ਾਨਾ ਹੀ ਅਮੁੱਲਕ ਹੈ, ਇਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਹੁਣ ਇਹਨਾਂ ਸਵਈਆਂ ਵਿੱਚ ਸਤਿਗੁਰਾਂ ਨੇ ਕੋਈ ਪੱਖ ਨਹੀਂ ਛੱਡਿਆ, ਜਿਹੜੇ ਬੰਦੇ ਅਡੰਬਰ ਕਰਦੇ ਨੇ ਆਪਣੇ ਡੇਰੇ ਵੀ ਨੇ, ਇਕੱਲੇ ਇਹ ਨਹੀਂ ਅਨਮਤਾਂ ਵਾਲਿਆਂ ਨੂੰ, ਜੇ ਬੰਦੇ ਦੇ ਅੰਦਰ ਪ੍ਰੇਮ ਦੀ ਕਣੀ ਨਹੀਂ, ਉਹ ਭਾਵੇਂ ਬੋਧੀ ਹੈ, ਭਾਵੇਂ ਜੈਨੀ ਹੈ, ਭਾਵੇਂ ਸਿੱਖ ਹੈ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਸੰਨਿਆਸੀ ਹੈ, ਜੋਗੀ ਹੈ, ਬ੍ਰਹਮਚਾਰੀ ਹੈ, ਅਘੋਰੀ ਹੈ, ਮੁਸਲਮਾਨ ਹੈ, ਯਹੂਦੀ ਹੈ, ਜਿਹੜਾ ਆਸਤਕ ਬੰਦਾ ਹੈ, ਜਿਹਦੇ ਉਹਦੇ ਅੰਦਰ ਪ੍ਰੇਮ ਦੀ ਕਣੀ ਨਹੀਂ, ਪਰਮਾਤਮਾ ਨੂੰ ਅੰਦਰੋਂ ਇਸ਼ਕ ਨਹੀਂ ਕਰਦਾ, ਮਹਾਰਾਜ ਕਹਿੰਦੇ ਉਹਦਾ ਸਭ ਕੁਝ ਹੀ ਵਿਅਰਥ ਹੈ। देखो आ बचन है श्रावक शुद्ध समूह सिधान के देख फिरयो कर जोग जति के सूर सुरार्दन शुद्ध सुधाधक संत समूह अनेक मति के सारे देश को देख रहे हो मत को ना देखियत कोई नहीं दिसदा प्राणा दे पति दा सारे देश को देख रहे हो मत को ना देखित प्राण पति के श्री भगवान की पाए कृपा होते एक रति बिन एक रति के एक रति बिन एक रति के एक परमात्मा दे नाम विच रतन तो बिना कहने उस बंदे दी कीमत एक रत्ती जिनी है। मैं फिर बेनती करा इस सवैये नूं फिर ध्यान दिया जे कि दस दिन दी अपनी नौबत में जाके चले गए कित्थे चले गए उन्हां बारे गुरु गोबिंद सिंह बख्श रहा सानू समत जीत फिरा सब देश दिशान को बाजद ढोल मृदंग नगारे गुंजत गूड़ गजान के सुंदर खिंसत है राज हजारे भूत भविख भवान के भूपत कौन गने नी जात बिचारे श्री पत श्री भगवान भजे बिन कित्थे गए अंत को अंत नू अंत के फिर बेनती अंत को अंत के धाम सिधारे अंत को दा अर्थ है अंतले वेले अंत के दा अर्थ है धर्मराज जमदूत अजराइल फिर अरे सुनियो अंत को अंत के है अंत के दा मतलब है अंत अंत जिथे जाना है परमात्मा दे घर नहीं गए सचे वे अंत को अंत के ताम सिधारे एहो जे बंदे अंतले समय सिद्धे जमदूतां दे धर्मराज दे घर गया ओ करतार दे घर विच नहीं गए महाराज कहिंदे दस क दिन दी अपनी खेड गए उंज इन्नी क समझ पै जाए ना जी आपां मुसाफर बन के रहना मन नूं पैंदी ना समझ ये थोड़ा बहुता समझदा फिर अवैड़ा ओ उन्हां गल्लां ते आ जांदा मैं अर्ज करां हजरत इब्राहिम आदम बलखी ये बलख का शासक सी जी ये सुल्तान से पर ये भाग जाग पै ये बंदा धुर अंदरों दो तीन घटनावां ने खलून के रख दिता से हजरत इब्राहिम बलखी अदब बलखी अपने महल भी सुता सी ते रात नू ये महल की छत उत्ते कोई आदमी दौड़ रहा सी इन्हें आवाज सुन के बाहर निकलिया ते आवाज दिती पैरां दी आहट सुन के बाहर निकलिया छत ते कोई दौड़ रहा है कहिंदा जी तुसी कौन ये सुल्तान पुछदा तुसी कौन हनेरे विच्चों आवाज आई जी मेरा ऊंट गवाच गया है ते मैं महल दी छत ते लभण आया हाँ मेरा ऊंट गवाच गया है मैं ऊंट नूं लभण आया हाँ ते ओह हनेरे विच इब्राहिम आदम बोल के कहिंदा है कहिंदा है मूर्खा कदी ऊठ महल दी छत उत्ते चढ़े देखिया महल दीयां छत्तां ते ऊठ कदी दौड़दे देखिया कहिंदा सच्ची मुच्ची महल दी छत दे उत्ते ऊठ नहीं चढ़दा कहिंदा नहीं कहिंदा याद रखी जिस राज भाग ते इंद्रियां दे वासना दे नशे विच तू लुप्त है जे रब नूं मिलना चाहना इन्हां विच भी प्रवृत्त होके कदी खुदा नहीं मिलदा हुंदा जे महल दी छत ते ऊठ नहीं चढ़दा ते चेते रखी जिस राज भाग दे विच तू मस्त है हंकार विच कदी कदी तू रब नूं पाण दी गल करना पर सच ए वे कि वह इस तरह नहीं मिलता इस घटना ने नूं बेचैन कर दिता भी कौन सी जिहड़ा मैनूं हलूण के गया वेखो आपां भी चाहते हैं भी अंदर का रस बने नाम का रस बने मैं एक बार कहा सी जी गुरमुखो सच ये है कि रस अपनी साधना नाल नहीं बनना फिर अरे सुनियो अपनी साधना नाल अपने जपतम नाल कदी कोई रसिया हुंदा देखे जिहड़े सज्जन गुरु ग्रंथ साहिब दा पाठ ध्यान नाल करदे आ वो एक शब्द जरूर पढ़न जानो नाहीं भावै कवन बातां ये शब्द जरूर पढ़ियो मेरी बेनती लंबेरा शब्द हजूर दा ये शब्द जदों ये शब्द पढ़ने आ ना उदों जिन्ना डंबर दिसदा पिया ज्ञानी ध्यानी जोगी कपड़े कौते सारे जिन्ने ने गृहस्थी सारे विच आ जांदे आ महाराज कहिंदे कोई पता नहीं वाहिगुरु जी नूं कीड़ियां गल्लां चंगियां ने उह शब्द दीआं रहाउ दीआं तुकां ने मन खोज मार्ग रस्ता लभ पर पता नहीं उहनूं कीड़ी गल चंगी लगदी पई है हुण साधना करने आ बाणी पढ़ने आ सिमरन करने आ सच्ची मुची मैं बेनती करां कि रस अपने साडे अख्तियार है जे अपने वस होवे ते पहला शब्द बोलदी अंदरों रस नाल भरपूर हो जाईए प्यारो गुरु का हुक्म मनना साडा फर्ज है बाणी पढ़ना नाम जपना सिमरन करना कीर्तन सुनना ਜਿਵੇਂ ਇੱਕ ਚੰਗਾ ਕਿਸਾਨ, ਇੱਕ ਬਾਗਬਾਨ, ਇੱਕ ਮਾਲੀ ਆਪਣੇ ਬਾਗ ਦੇ ਪੇਡਿਆਂ ਨੂੰ ਪਾਣੀ ਲਾਉਂਦਾ, ਖਾਦ ਪਾਉਂਦਾ, ਗੋਡੀ ਕਰਦਾ, ਜੰਗਲਾਂ ਜਾਨਵਰਾਂ ਤੋਂ ਬਚਾਉਣ ਲਈ ਉਹ ਚਾਰ ਚੁਫੇਰੇ ਵਾੜ ਕਰਦਾ, ਉਹ ਸਮੇਂ ਅਨੁਸਾਰ ਹਰ ਚੀਜ਼ ਕਰੇਗਾ, ਵਾੜ ਵੀ ਕਰੇਗਾ, ਪਾਣੀ ਵੇਲੇ ਪਾਣੀ ਲਾਏਗਾ, ਖਾਦ ਪਾਏਗਾ, ਕੀੜਾ ਲੱਗ ਜਾਏ ਦਵਾਈ ਪਾਏਗਾ। ਪਰ ਕੋਈ ਵੀ ਮਾਲੀ ਅੱਜ ਤੱਕ ਇਹ ਨਹੀਂ ਕਹਿ ਸਕਿਆ ਕਿ ਇਸ ਮਹੀਨੇ ਮੈਂ ਆਪਣੇ ਬਾਗ ਦੇ ਫਲਾਂ ਦੇ ਵਿੱਚ ਰਸ ਭਰਨਾ ਹੈ। ਰਸ ਭਰਦਾ ਕਦੀ ਦੇਖਿਆ ਜੀ? ਨਾ। ਤੁਹਾਡੇ ਕੈਲੀਫੋਰਨੀਆ 'ਚ ਇੰਨੇ ਫਲਦਾਰ ਰੁੱਖ ਨੇ, ਕੋਈ ਬੰਦਾ ਆਪਣੇ ਫਲਾਂ ਦੇ ਵਿੱਚ, ਉਹ ਰੁੱਖਾਂ ਦੇ ਫਲਾਂ ਵਿੱਚ ਰਸ ਭਰਦਾ ਦੇਖੇ? ਰਸ ਭਰਨਾ ਸੂਰਜ ਦੀਆਂ ਕਿਰਨਾਂ ਦਾ ਕੰਮ ਹੈ, ਆਪਣਾ ਕੰਮ ਹੈ ਕਿ ਜੋ ਗੁਰੂ ਜੀ ਨੇ ਕਿਹਾ ਉਹ ਸਾਧਨਾ ਨੂੰ ਕਰੀ ਜਾਣਾ। ਅਸੀਂ ਆਪਣੀ ਮਰਜ਼ੀ ਨਾਲ ਰਸ ਨਹੀਂ ਭਰ ਸਕਦੇ। ਮੈਂ ਫਿਰ ਬੇਨਤੀ ਕਰਨ ਲੱਗਾ, ਅੰਦਰ ਵਾਲਾ ਰਸ ਤਾਂ ਛੁੱਟਦਾ ਹੀ ਨਹੀਂ ਪਿਆ, ਉਹ ਨਾਮ ਤੋਂ ਬਿਨਾਂ ਨਹੀਂ ਛੁੱਟਣਾ। ਰਸ ਸੋਇਨਾ, ਰਸ ਰੂਪਾ, ਕਾਮਣ ਰਸ, ਪਰਮਲ ਕੀ ਵਾਸ, ਰਸ ਘੋੜੇ ਰਸੇਜਾ, ਮੰਦਰ ਰਸ ਮਿੱਠਾ, ਰਸ ਮਾਸ। ਅਤੇ ਚ ਮਹਾਰਾਜ ਨੇ ਕਿਹਾ ਇਹਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ, ਇੰਨੇ ਰਸ ਚਮੜੇ ਨੇ ਨਾਮ ਕਿੱਥੇ। ਉਸ ਬੰਦੇ ਨੂੰ ਮੈਂ ਫਿਰ ਉਸ ਥੋੜ੍ਹੀ ਜਿਹੀ ਗੱਲ ਕਰਨ ਲੱਗਾ, ਉਹਦੀ ਉਹਨੇ ਇੱਕੋ ਗੱਲ ਕਹਿ ਦਿੱਤੀ ਵੀ ਰਾਤ ਨੂੰ ਊਠ ਜੇ ਮਹਿਲ ਦੀ ਛੱਤ 'ਤੇ ਨਹੀਂ ਚੜ੍ਹਦੇ ਅਤੇ ਰਸਾਂ ਵਿੱਚ ਪਰਿਵਰਤ ਹੋ ਕੇ ਖੁਦਾ ਵੀ ਨਹੀਂ ਲੱਭਦਾ। ਦੂਸਰੀ ਘਟਨਾ ਨੇ ਉਸ ਬੰਦੇ ਨੂੰ ਝੰਜੋੜ ਕੇ ਰੱਖ ਦਿੱਤਾ। ਮੈਂ ਤਾਂ ਥੋੜ੍ਹੀ ਲਿਆ ਵੀ ਹਕੂਮਤ ਕਰਨ ਵਾਲਾ ਜੇ ਬੰਦਾ ਜਾਗ ਪਵੇ, ਉਹ ਰਾਜ ਦਰਬਾਰ 'ਚ ਬੈਠਾ ਆਪਣੇ 'ਚ, ਦਰਵੇਸ਼ ਆਇਆ ਸਿੱਧਾ, ਉਹ ਜਿੱਥੇ ਬੈਠਾ ਸੀ ਉਹਦਾ ਪ੍ਰਭਾਵ ਹੀ ਨਾ ਸੀ ਜੀ, ਉਹਦੇ ਜਿਹੜੇ ਸੰਤਰੀ ਵਜ਼ੀਰ ਸਨ ਸਾਰੇ ਉੱਤੋਂ ਪ੍ਰਭਾਵਿਤ ਹੋ ਗਏ, ਲਿਬਾਸ ਚੰਗਾ ਸੀ। ਸਿੱਧਾ ਆਇਆ ਚਾਰ ਚੁਫੇਰੇ ਜਿਹੜਾ ਉਹ ਦੇਖਣ ਲੱਗ ਪਿਆ, ਚਾਰ ਚੁਫੇਰਾ, ਅਤੇ ਲੋਕ ਵੀ ਸਾਰੇ ਉਹਨੂੰ ਦੇਖਣ ਲੱਗ ਪਏ, ਬੰਦਾ ਹਰਕਤ ਕਿਹੜੀ ਕਰ ਰਿਹਾ। ਬਾਦਸ਼ਾਹ ਇਬਰਾਹਿਮ ਸੁਲਤਾਨ ਪੁੱਛਦਾ ਤੂੰ ਕੌਣ? ਉਹ ਚਾਰ ਚੁਫੇਰੇ ਝਾਤੀ ਮਾਰ ਕੇ ਕਹਿੰਦਾ ਮੈਂ ਗਲਤ ਥਾਂ 'ਤੇ ਆ ਗਿਆ ਲੱਗਦਾ। ਉਹ ਕਹਿੰਦਾ ਗਲਤ ਥਾਂ ਕੀ? ਕਹਿੰਦਾ ਮੈਂ ਤਾਂ ਰਹਿਣਾ ਚਾਹੁੰਦਾ ਸਭ ਪੱਕਾ ਮੁਕਾਮ ਕਰਕੇ, ਪਰ ਮੈਂ ਚਾਰ ਚੁਫੇਰੇ ਦੇਖ ਰਿਹਾ ਇਹ ਮੁਕਾਮ 'ਤੇ ਨਹੀਂ, ਇਹ ਸਹੀ ਟਿਕਾਣਾ ਨਹੀਂ, ਇਹ ਤਾਂ ਸਰਾਂ ਲੱਗਦੀ, ਮੈਂ ਇੱਥੇ ਬਹਿਣਾ ਚਾਹੁੰਦਾ ਸਾਂ, ਇਹ ਸਰਾਂ ਲੱਗਦੀ ਹੈ, ਇਹ ਪੱਕਾ ਮਹਿਲ ਨਹੀਂ। ਉਸੇ ਵਕਤ ਇਬਰਾਹਿਮ ਬੋਲਿਆ ਅਦਮ ਬਲਕੀ, ਉਹ ਕਹਿੰਦਾ ਨਹੀਂ ਜੀ, ਇਹ ਮੇਰਾ ਮਹਿਲ ਹੈ, ਇਸੇ ਮਹਿਲ 'ਚ ਮੇਰੀ ਰਹਿਸ਼ ਹੈ, ਇਹ ਇੱਥੇ ਮੇਰਾ ਦਰਬਾਰ ਲੱਗਦਾ। ਉਹ ਕਹਿੰਦਾ ਮੈਂ ਚਾਰ ਚੁਫੇਰੇ ਤਾਂ ਹੀ ਤਾਂ ਦੇਖ ਰਿਹਾ ਜਿਹਨੂੰ ਤੂੰ ਦਰਬਾਰ ਕਹਿ ਰਿਹਾ, ਨਾ ਮਹਿਲ ਹੈ ਨਾ ਸਰਾਂ ਹੈ। ਉਹ ਸਾਰੇ ਲੋਕ ਹੈਰਾਨ ਹੋ ਗਏ ਵੀ ਮੂਰਖ ਬੰਦਾ ਇਹ ਕਹਿ ਰਿਹਾ ਵੀ ਇਹ ਮਹਿਲ ਨਹੀਂ ਇਹ ਸਰਾਂਖ ਹੈ। ਅਤੇ ਉਹਨੇ ਪੁੱਛਿਆ ਕਿਉਂ? ਕਹਿੰਦਾ ਇੱਥੇ ਕੁਝ ਸਮਾਂ ਪਹਿਲਾਂ ਤੇਰਾ ਬਾਪ ਸੀ, ਤੇਰੇ ਬਾਪ ਤੋਂ ਪਹਿਲਾਂ ਤੇਰਾ ਦਾਦਾ ਸੀ, ਤੇਰੇ ਦਾਦੇ ਤੋਂ ਪਹਿਲਾਂ ਤੇਰਾ ਪੜਦਾਦਾ ਸੀ, ਇੱਥੇ ਝੂਤ ਬੈਠਾ, ਤੇਰੇ ਪੜਦਾਦੇ ਦਾ ਬਾਪ ਵੀ ਇੱਥੇ ਬੈਠਾ ਰਿਹਾ। ਉਹ ਕਹਿੰਦਾ ਇਹ ਤਾਂ ਸੱਚ ਹੈ ਕਿ ਇਸ ਮਹਿਲ ਵਿੱਚ ਉਹ ਆਪਣੇ ਸਮੇਂ ਆਏ, ਰਾਜ ਭਾਗ ਕਰਕੇ ਚਲੇ ਗਏ। ਉਹ ਕਹਿੰਦਾ ਤਾਂ ਹੀ ਤਾਂ ਮੈਂ ਕਹਿ ਰਿਹਾ ਲੋਕੋ, ਜਿੱਥੇ ਮੈਂ ਆਇਆ ਇਹ ਮਹਿਲ ਨਹੀਂ ਇਹ ਸਰਾਂਖ ਹੈ। ਦਰਅਸਲ ਸਰਾਂ ਵਿੱਚ ਲੋਕ ਦੋ ਤਿੰਨ ਦਿਨਾਂ ਬਾਅਦ ਕਮਰਾ ਛੱਡ ਦਿੰਦੇ ਨੇ, ਇੱਥੇ ਕੋਈ 40 ਸਾਲ ਬਾਅਦ, ਕੋਈ 50 ਸਾਲ ਬਾਅਦ, ਕੋਈ 100 ਸਾਲ ਬਾਅਦ ਛੱਡਦਾ, ਪਰ ਛੱਡ ਕੇ ਜਾਣਾ ਸਭ ਨੇ ਹੈ, ਇਹ ਸੱਚੀ ਮੁੱਚੀ ਸਰਾਂ ਦੀ ਤਰ੍ਹਾਂ ਹੈ। ਅਗਲੀ ਗੱਲ, ਉਹਨਾਂ ਕਿਹਾ ਬਾਬਾ ਇੱਥੋਂ ਬਾਹਰ ਚੱਲ, ਤੇਰਾ ਟਿਕਾਣਾ ਉਜਾੜ 'ਚ ਹੈ। ਉਹ ਕਹਿੰਦਾ ਉਜਾੜ ਵਿੱਚ ਹੀ ਤਾਂ ਆਇਆ, ਕਹਿੰਦਾ ਉਜਾੜ ਵਿੱਚ ਹੀ ਤਾਂ ਆਇਆ। ਅੱਗੋਂ ਬਾਦਸ਼ਾਹ ਕਹਿੰਦਾ ਇਹ ਬਸਤੀ ਹੈ, ਇੱਥੇ ਲੋਕ ਵੱਸਦੇ ਨੇ। ਉਹ ਕਹਿੰਦਾ ਇਹ ਬਸਤੀ ਨਹੀਂ ਇਹ ਉਜਾੜ ਹੈ। ਬਸਤੀ ਦਾ ਅਰਥ ਜਿੱਥੇ ਇੱਕ ਵਾਰੀ ਵੱਸ ਜਾਣ ਤੇ ਕੋਈ ਉੱਠੇ ਨਾ, ਤੇ ਉਜਾੜ ਦਾ ਅਰਥ ਆਪਾਂ ਸਮਝਦੇ ਹਾਂ। ਉਹ ਕਹਿੰਦਾ ਤੂੰ ਮੈਨੂੰ ਇਹ ਦੱਸਣਾ ਚਾਹੁੰਦਾ, ਅਸੀਂ ਸ਼ਮਸ਼ਾਨ ਘਾਟ ਨੂੰ ਵੀ ਲੋਕ ਉਜਾੜ ਕਹਿੰਦੇ ਵੀ ਉਜਾੜ ਹੈ। ਨਹੀਂ ਪਿਆਰੇ, ਉਹ ਬਸਤੀ ਹੈ ਜਿੱਥੇ ਆਪਾਂ ਰਹਿੰਦੇ ਹਾਂ, ਇਹ ਉਜਾੜ ਹੈ, ਇੱਥੋਂ ਉੱਜੜ ਉੱਜੜ ਕੇ ਲੋਕ ਉੱਥੇ ਵੱਸ। ਉਦਾਹਰਣ ਦਾ ਇੱਕ ਪੱਖ ਲਈਦਾ ਜੀ, ਯਾਦ ਰੱਖਿਓ, ਇਹ ਨਹੀਂ ਵੀ ਬੰਦਾ ਮਰ ਗਿਆ ਉਹ ਤਾਂ ਸੜ ਗਿਆ ਜੀ। ਮੈਂ ਫਿਰ ਬੇਨਤੀ ਕਰਨਾ, ਉਹਨਾਂ ਜਿਹੜੇ ਸੂਝਵਾਨ ਬੰਦੇ ਸਿਆਣੇ ਵਿਆਖਿਆ ਕਰ ਹੁੰਦੇ ਨੇ, ਉਹ ਇੱਕ ਉਦਾਹਰਣ ਨੂੰ ਵੱਖ ਵੱਖ ਥਾਂ, ਬਾਣੀ ਸਾਰੀਆਂ ਥਾਵਾਂ 'ਤੇ ਜੀ ਅਸੀਂ ਸਾਰੇ ਪੜ੍ਹਦੇ ਹਾਂ। ਇੱਕ ਪਾਸੇ ਉਹਨਾਂ ਜੀਵਾਂ ਦੀ ਉਦਾਹਰਣ ਨੈਗੇਟਿਵ ਸੈਂਸ ਵਿੱਚ ਵੀ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ ਪੰਚ ਦੋਖ ਅਸਾਧ ਜਾਮੈ ਤਾਂ ਕਿ ਕੇਤਕ ਆਸ, ਪੰਜਾਂ ਦਾ ਜ਼ਿਕਰ ਕੀਤਾ, ਇਹਦੇ ਵਿੱਚ ਉਹਨਾਂ ਦਾ ਦੋਸ਼ ਔਗਣ ਦੱਸਿਆ। ਅਤੇ ਦੂਜੇ ਪਾਸੇ ਜਦੋਂ ਕਿਤੇ ਪਿਆਰ ਦੀ ਗੱਲ ਚੱਲਦੀ ਹੈ ਤਾਂ ਮਹਾਰਾਜ ਕਹਿੰਦੇ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਇਹ ਉਹਦਾ ਹਾਂ ਵਾਲਾ ਪੱਖ ਹੈ। रिबन ऐसी खरसियों प्रीत कर जैसी मछली नीर। मैं फिर बेनती करांगा उदाहरण जिहड़ी अज दे समय च तुहानूं सच्ची दसां अज दे समय जिन्हां लोकां नाल साडा वाह पैंदा पिआ ਉਹ ਗੱਲ ਨੂੰ ਉਸ ਪਰਪੇਕ ਸਮਝਣ ਦੀ ਬਜਾਏ ਨੈਗੇਟਿਵ ਚੱਲਦੇ ਆ। ਪਰ ਮੈਂ ਕਹਿੰਦਾ ਸਤਿਗੁਰੂ ਤੋਂ ਕੁਰਬਾਨ ਜਾਈਏ, ਇੱਕੋ ਹੀ ਉਦਾਹਰਨ ਇੱਕੋ ਜੀਵ ਦੇ ਉਦਾਹਰਨ ਪੋਜ਼ਿਟਿਵ ਦਿੱਤੀ ਤੇ ਉਸੇ ਜੀਵ ਦੇ ਵਿੱਚ ਦੋਸ਼ ਕੱਢ ਕੇ ਉਹਨੂੰ ਔਗਣ ਵਾਲੇ ਪਾਸੇ ਵੀ ਦੱਸ ਦਿੱਤਾ। ਮੈਂ ਫਿਰ ਅਰਜ਼ ਕਰਾਂਗਾ, ਉਹਨਾਂ ਕਿਹਾ ਜੀ ਬਸਤੀ ਇਹ ਬਸਤੀ ਹੈ ਉਹ ਉਜਾੜ ਹੈ। ਉਹਨੇ ਕਿਹਾ ਨਹੀਂ, ਉੱਥੇ ਜਿਹੜੇ ਇੱਕ ਵਾਰੀ ਵਸ ਜਾਂਦੇ ਆ ਉਹ ਉੱਜੜਦੇ ਨਹੀਂ, ਜਿਹੜੇ ਇੱਥੇ ਲੋਕ ਵਸਦੇ ਪਏ ਰੋਜ਼ ਹੀ ਕੋਈ ਨਾ ਕੋਈ ਉਜੜਦਾ ਪਿਆ। ਮੇਰੀ ਫਿਰ ਬੇਨਤੀ ਸਮਝ ਗਏ ਨੇ, ਜਿਹੜੇ ਵਸਨੇ ਆ ਆਪਾਂ ਨੇ ਉੱਠ ਕੇ ਜਾਣਾ, ਜਿਨ੍ਹਾਂ ਦੀਆਂ ਅਰਥੀਆਂ ਉੱਠ ਕੇ ਚਲੀਆਂ ਗਈਆਂ ਉਹਨਾਂ ਨੇ ਹੋਰ ਕਿੱਥੇ ਜਾਣਾ। ਸਿਰਫ ਬਾਹਰ ਮੁਖੀ ਇਹ ਅਰਥ ਲਿਆ ਜੇ, ਆਤਮਾ ਦੇ ਤੌਰ 'ਤੇ ਨਹੀਂ ਮੈਂ ਕਹਿ ਰਿਹਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਭਗਤ ਜੀ ਕਹਿ ਰਹੇ ਨੇ 10 ਦਿਨ ਦੀ ਆਪਣੀ ਖੇਡ ਹੈ, ਥੋੜ੍ਹਾ ਜਿਹਾ ਆਓ ਗੁਰੂ ਗ੍ਰੰਥ ਸਾਹਿਬ 'ਚੋਂ ਆਪਾਂ ਹੋਰ ਦਰਸ਼ਨ ਕਰੀਏ। ਜਿਨ੍ਹਾਂ ਬੰਦਿਆਂ ਦੇ ਨਿਗਾਰੇ ਵੱਜਦੇ ਸਨ, ਇੱਕ ਵਚਨ ਕਹਿ ਪਾਸ ਦਮਾਮੇ ਛੱਤ ਸਿਰ, ਬਾਬਾ ਫਰੀਦ ਜੀ ਪਾਸ ਦਮਾਮੇ, ਮੈਂ ਫਿਰ ਇਸੇ ਤੁਕ ਤੇ ਬੋਲ ਰਿਹਾ, ਦਿਨ ਦਸ ਲਿਖੋ ਬਜਾਏ। ਪਾਸ ਦਮਾਮੇ ਦਾ ਅਰਥ ਹੈ ਜਿਨ੍ਹਾਂ ਦੇ ਕੋਲ ਨਗਾਰੇ ਸਨ ਤੇ ਜਦੋਂ ਉਹਨਾਂ ਦੀ ਪਾਲਕੀ ਘਰੋਂ ਚੱਲਦੀ ਸੀ ਜਾਂ ਕਿਸੇ ਸ਼ਹਿਰ ਵੀ ਜਾਂਦੇ ਸਨ ਤੇ ਅੱਗੇ ਅੱਗੇ ਨਗਾਰਚੀ ਨਗਾਰਾ ਵਜਾ ਕੇ ਕਹਿੰਦਾ ਸੀ ਕਿ ਨਾਂ ਲੈ ਕੇ ਜਹਾਂ ਪਨਾਹ ਹਰ ਦੋ ਆਲਮ ਸ਼ਾਹ, ਕਿੰਨੇ ਨਾਂ ਵਰਦੇ ਸਨ, ਪਰਜਾ ਪਾਲਕ ਰਿਜ਼ਕ ਦਾਤਾ, ਭਗਵਾਨ ਤੱਕ ਲੋਕ ਰਾਜਿਆਂ ਨੂੰ ਕਹਿੰਦੇ ਰਹੇ ਪਧਾਰ ਰਹੇ ਹੈ। ਤੇ ਮਹਾਰਾਜ ਕਹਿੰਦੇ ਪਾਸ ਦਮਾਮੇ ਜਿਨ੍ਹਾਂ ਦੇ ਕੋਲ ਚੱਲਣ ਲੱਗਿਆਂ ਅੱਗੇ ਉਹਨਾਂ ਦੇ ਨਾਮ ਤੇ ਧੌਂਸੇ ਵੱਜਦੇ ਸਨ, ਨਗਾਰੇ ਵੱਜਦੇ ਸਨ। ਛੱਤ ਸਿਰ, ਸਿਰ ਦੇ ਉੱਤੇ ਸੋਨੇ ਦਾ ਛਤਰ ਹੁੰਦਾ ਸੀ, ਭੇਰੀ ਆ ਤੂਤੀਆਂ ਵਾਜੇ ਵੱਜਦੇ ਸਨ, ਭੇਰੀ ਸੱਡੋ ਰੱਡ, ਕਿਉਂਕਿ ਰੱਡ ਜਿਹੜਾ ਇਹ ਛੰਦ ਹੈ, ਛੰਦ ਦੀ ਚਾਲ ਹੈ, ਜਿਵੇਂ ਭੁਜੰਗ ਪ੍ਰਿਆਤ ਛੰਦ, ਸਵਈਆਂ ਵਿੱਚ ਇਹ ਛੰਦ ਵਰਤਿਆ ਗਿਆ ਰੱਡ। ਇਹਦਾ ਅਰਥ ਕਿ ਜਿਨ੍ਹਾਂ ਦੀ ਸਿਫਤ ਦੇ ਵਿੱਚ ਰੱਡ ਛੰਦ ਦੇ ਵਿੱਚ ਕਵੀ ਉਸਤਤ ਕਰਦੇ ਸਨ, ਨਗਾਰੇ ਵੱਜਦੇ ਸਨ, ਉਹਨਾਂ ਦੇ ਵਾਜੇ ਵੱਜਦੇ ਸਨ, ਉਹਨਾਂ ਦੀ ਕਵੀ ਸਿਫਤ ਕਰਦੇ ਸਨ। ਪਾਸ ਦਬਾਮੇ ਛੱਤ ਸਿਰ ਭੇਰੀ ਸੱਡੋ ਰੱਡ, ਤੇ ਏਡੇ ਨਗਾਰੇ ਵਜਾਉਣ ਵਾਲੇ ਅੱਜ ਕਿੱਥੇ ਆ। ਜਾਏ ਸੁੱਤੇ ਜੀਰਾਨ ਮੈਂ, ਕਬਰਾਂ ਵੀ ਸੁੱਤੇ ਹੋਏ ਆ। ਮੈਂ ਫਿਰ ਬੇਨਤੀ ਕਰਾਂਗਾ, ਇਹ 10 ਦਿਨ ਦੀ ਖੇਡ ਹੈ। ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾ ਗੱਡ, ਇਹਨੂੰ ਮਹਿੱਤਰ ਇੱਕ ਸ਼ਬਦ ਵਰਦੇ ਹੁੰਦੇ ਸਨ। ਅਤੀਮਾ ਦਾ ਅਰਥ ਇੱਥੇ ਯਤੀਮ, ਜਿਹਦੀ ਕੋਈ ਸਾਰ ਨਹੀਂ ਲੈਂਦਾ, ਜਿਨ੍ਹਾਂ ਦੇ ਨਗਾਰੇ ਵੱਜਦੇ ਸਨ, ਜਿਨ੍ਹਾਂ ਦੇ ਲੋਕ ਅੱਗੇ ਉਹਨਾਂ ਦੇ ਸਿਫਤ ਕਰਦੇ ਸਨ। ਬਾਬਾ ਜੀ ਕਹਿੰਦੇ ਪਏ ਉਹਨਾਂ ਬੰਦਿਆਂ ਦੇ ਜਿਹੜੇ ਸਰੀਰ ਨੇ ਅਬ ਕਬਰਾਂ ਦੇ ਵਿੱਚ ਸੜਦੇ ਪਏ ਨੇ, ਇਹ ਉਹ ਯਤੀਮਾਂ ਦੀ ਤਰ੍ਹਾਂ ਪਏ ਨੇ, ਉਹਨਾਂ ਦੀ ਕੋਈ ਸਾਰ ਲੈਣ ਵਾਲਾ ਵੀ ਨਹੀਂ, ਪਰ ਜਿਉਂਦੇ ਤਾਂ ਉਹਨਾਂ ਦੀ ਬੱਲੇ ਬੱਲੇ ਸੀ। ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ, ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾਂ ਗੱਡ, ਜੀਤੀਮਾਂ ਦੀ ਤਰ੍ਹਾਂ ਨੇ। ਇੱਕ ਹੋਰ ਬਚਨ ਮਹਾਰਾਜ ਦਾ ਵਜਾਣ ਬਾਰੇ ਜੀ, ਜੋ ਕਹਿ ਰਹੇ ਨੇ ਬਾਬਾ ਜੀ ਕਿ 10 ਦਿਨ ਆਪਣੀ ਖੇਡ, ਦਿਨ 10 ਲਿਓ ਬਜਾਏ। ਇੱਕ ਬਚਨ ਹੁੰਦਾ ਧਰਤੀ ਉੱਪਰ ਕੋਟਗੜ, ਹਾਂ ਇਸ ਧਰਤੀ ਦੇ ਉੱਤੇ ਬੜੇ ਬੜੇ ਵੱਡੇ ਕਿਲੇ ਬਣਾ ਕੇ ਗਏ ਆਪਣੇ ਮੁਲਕ 'ਚ, ਕਈਆਂ ਸ਼ਹਿਰਾਂ 'ਚ ਆਪਣੇ ਕਿਲੇ ਬਣਾਏ, ਗੰਗਨ ਚੁੰਬੀ ਇਮਾਰਤਾਂ ਬਣਾਈਆਂ। ਧਰਤੀ ਉੱਪਰ ਕੋਟਗੜ ਕੇਤੀ ਗਈ ਬਜਾਏ, ਜੋ ਅਸਮਾਨ ਨਾ ਮਾਮਨੀ, ਜਿਹੜੇ ਇੰਨੇ ਹੰਕਾਰੀ ਸਨ ਅਸਮਾਨ ਤੱਕ ਮਿਉਂਦੇ ਨਹੀਂ ਸਨ, ਬੜੇ ਹੰਕਾਰ ਸਨ। ਤੇ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਬੜੇ ਬੇਅੰਤ ਨੇ, 3 ਨੱਕ ਨੱਥਾਂ ਪਾਏ, ਉਹਨਾਂ ਬੰਦਿਆਂ ਦੇ ਨੱਕਾਂ 'ਚ ਨਕੇਲ ਪਾ ਦਿੱਤੀ ਜਿਹੜੇ ਧਰਤੀ 'ਤੇ ਫੁੱਲੇ ਨਹੀਂ ਸਨ ਸਮਾਉਂਦੇ। ਮੈਂ ਬੇਨਤੀ ਕਰਾਂਗਾ, ਸਤਿਗੁਰਾਂ ਨੇ ਇੱਥੇ ਸਾਨੂੰ ਇਹ ਸਮੱਤ ਦਿੱਤੀ ਹੈ ਕਿ ਭਾਈ ਇਹ 4 ਦਿਨ ਆਪਣੀ ਚੌਧਰ ਹੈ, 4 ਦਿਨ ਦੀ ਮਨਮਾਨੀ। ਸ਼ਾਹ ਮੁਹੰਮਦ ਨੇ ਜਦੋਂ ਜੰਗਨਾਮਾ ਲਿਖਿਆ, ਉਹਦੇ ਜਿਹੜੇ ਪਹਿਲੇ ਬੈਂਤ ਨੇ ਜਿਹੜੇ ਉਹਦੇ ਵਿੱਚੋਂ ਲਿਖਦਾ ਹੈ, ਇਹ ਜੱਗ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ। ਸ਼ਾਮੀ ਮਤ ਨਾਲ ਸੰਬੰਧਿਤ 3 ਬਾਦਸ਼ਾਹਾਂ ਦਾ ਉਹਨੇ ਜ਼ਿਕਰ ਕੀਤਾ, ਪੰਜਾਬੀ ਦੀਆਂ 17 ਨੇ, ਇਹ ਜੱਗ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ, ਸ਼ਹਦਾਦ ਨਵਰੂਦ ਫਿਰਾਉਣ ਜੈ ਦਾਵੇ ਬਨ ਖੁਦਾਏ ਕਹਾਏ ਗਏ। ਇਹ 3 ਬਾਦਸ਼ਾਹ ਬੜੇ ਹਿੰਸਕ ਸਨ ਜੀ, ਇਹ ਨਵਰੂਦ ਵੀ, ਫਰਾਉਨ ਵੀ, ਸ਼ਹਦਾਦ ਵੀ। ਇਸ ਜੱਗ ਹੈ ਸਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ, ਸ਼ਹਦਾਦ ਨਬਰੂਦ ਫਿਰਾਉਣ ਜੈ ਦਾਵੇ ਬਨ ਖੁਦਾਏ ਕਾ ਆਏ ਗਏ, ਅਕਬਰ ਸ਼ਾਹ ਜੈ ਵਿੱਚ ਦਿੱਲੀ ਫੇਰੀ ਵਾਂਗ ਬਣ ਜਾ ਰਿਹਾ ਪਾਏ ਗਏ, ਅਕਬਰ ਸ਼ਾਹ ਜੈ ਵਿੱਚ ਦਿੱਲੀ ਫੇਰੀ ਵਾਂਗ ਬਣ ਜਾ ਰਿਹਾ ਪਾਏ ਗਏ, ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਏ ਗਏ। ਪਤਾ ਨਹੀਂ ਕਿੰਨੇ ਕੁ ਫਿਰ ਬੇਨਤੀ ਸਨ, ਅਕਬਰ ਸ਼ਾਹ ਜੈ ਵਿੱਚ ਦਿੱਲੀ ਫੇਰੀ ਵਾਂਗ ਬਣ ਜਾ ਰਿਹਾ ਪਾਏ ਗਏ, ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਏ ਗਏ। ਔਰੰਗਜ਼ੇਬ ਦੀ ਕਬਰ ਹੈ ਖੁਲਦਾਬਾਦ, ਉਹ ਔਰੰਗਾਬਾਦ ਦੇ ਨੇੜੇ ਜੀ, ਅਤੇ ਉਸ ਦੀ ਕਬਰ ਅੱਜ ਵੀ ਅਸੀਂ ਦੇਖਦੇ ਹਾਂ। ਮੈਂ ਇੱਕ ਵਾਰੀ ਦੇਖਣ ਗਿਆ ਜਦੋਂ ਔਰੰਗਾਬਾਦ ਜਾਈਦਾ ਭੈਣ ਜੀ ਕੋਲ, ਬਾਹਰ ਬਾਹਰ ਹੈ, ਉੱਤੋਂ ਕੱਚੀ ਹੈ, ਅਤੇ ਬਾਰਿਸ਼ ਪਵੇ ਧੁੱਪ ਪਵੇ ਉਹਦੇ ਉੱਤੇ ਪਰਦਾ ਢੱਕਣ ਵਾਲਾ ਕੋਈ ਉਹਨੂੰ ਢੱਕਣ ਵਾਲਾ ਨਹੀਂ। ਪਰ ਯਾਦ ਰੱਖਿਓ ਜਦੋਂ ਬੰਦਾ ਜਿਉਂਦਾ ਸੀ ਕਿੰਨੀ ਉਹਦੀ ਚੱਲਦੀ ਸੀ ਜੀ। ਇੱਕ ਕਹਾਵਤ ਹੈ ਵੈਸੇ, ਸਵਾ ਮਣ ਜਿੰਨੂ ਹੁੰਦਾ ਬਹੁਤ ਜ਼ਿਆਦਾ ਹੈ, ਪਰ ਇਹਦਾ ਮਤਲਬ ਉਹ ਕਿੰਨਾ ਕੁ ਅੱਤਿਆਚਾਰ ਕਰਦਾ ਹੋਵੇਗਾ, ਕਿੰਨੀ ਉਹਦੀ ਨੌਬਤ ਵੱਜਦੀ ਸੀ, ਉਹਦਾ ਨਗਾਰਾ ਵੱਜਦਾ ਸੀ। ਇੱਥੋਂ ਤੱਕ ਉਹ ਬੰਦਾ ਆਪਣੇ ਤੋਂ ਬਿਨਾਂ ਕਿਸੇ ਨੂੰ ਨਗਾਰਾ ਨਹੀਂ ਸੀ ਵਜਾਉਣ ਦਿੰਦਾ। ਆਪ ਨੂੰ ਪਤਾ ਹੋਣਾ ਉਹਦੇ ਬੇਟੇ ਨੇ ਸੂਬੇਦਾਰ ਬਣਦਿਆਂ ਕਾਬਲ ਦਾ ਸਿਰਫ ਇੱਕ ਨਗਾਰਾ ਵਜਾਇਆ ਸੀ। ਉਹਨੇ ਗੁੱਸੇ ਹੋ ਕੇ ਕਿਹਾ ਸੀ ਕਿ ਤੈਨੂੰ ਸਿਰਫ ਢੋਲ ਵਜਾਉਣ ਦੀ ਇਜਾਜ਼ਤ ਹੈ, ਤੂੰ ਨਗਾਰਾ ਨਹੀਂ ਵਜਾ ਸਕਦਾ। ਜਿਹੜਾ ਬੰਦਾ ਆਪਣੇ ਬੱਚੇ ਦਾ ਨਗਾਰਾ ਬਰਦਾਸ਼ਤ ਨਹੀਂ ਕਰਦਾ ਉਹ ਦੂਜੇ ਨੂੰ ਕਰੇਗਾ। ਪਰ ਮਹਾਰਾਜ ਨੇ ਜਦੋਂ ਰਣਜੀਤ ਨਗਾਰਾ ਮੜਿਆ ਸੀ, ਉਹਦੀ ਆਵਾਜ਼ ਸ਼ਿਵਾਲਕ ਦੀਆਂ ਪਹਾੜੀਆਂ ਗੂੰਜ ਉੱਠੀਆਂ ਸਨ। ਸੱਚ ਇਹ ਵੇ ਜਿਸ ਬਾਦਸ਼ਾਹ ਦੀ ਚਾਰ ਚੁਫੇਰੇ ਨਗਾਰੇ ਵੱਜਦੇ ਸੰਜਿਤ ਦੇ, ਜਦੋਂ ਉਹਦੀ ਕਬਰ ਮੈਂ ਦੇਖੀ ਤੇ ਮੈਂ ਉੱਥੇ ਇੱਕ ਸ਼ੇਰ ਪੜਿਆ ਸੀ, ਬਰਸੋਂ ਰਹਾ ਜਿਨ ਕੇ ਸਰ ਪੇ ਛਤਰੇ ਜ਼ਰੀ। ਸ਼ਾਇਦ ਫਿਰ ਧਿਆਨ ਨਾਲ ਸ਼ਬਦ ਸੁਣਿਓ, ਇਹ ਸ਼ੇਰ ਹੈ, ਬਰਸੋਂ ਰਹਾ ਜਿਨ ਕੇ ਸਰ ਪੇ ਛਤਰੇ ਜ਼ਰੀ, ਛਤਰਦਾਰ ਸਮਝ ਗਿਆ ਨਾ ਜੀ, ਤੇ ਜ਼ਰਦਾਰ ਤੇ ਸੋਨਾ, ਜਿਨ੍ਹਾਂ ਬਾਦਸ਼ਾਹਾਂ ਦੇ ਸਿਰ ਤੇ ਕਈ ਸਾਲਾਂ ਬੱਧੀ ਸੋਨੇ ਦਾ ਛਤਰ ਝੁਲਦਾ ਰਿਹਾ, ਤੁਰਬਤ ਪੇ ਉਨਕੀ ਨਾ ਸ਼ਾਮਿਆਨਾ ਦੇਖਾ। ਤੁਰਬਤ ਅਰਥ ਕਬਰ, ਅੱਜ ਉਹਨਾਂ ਦੀ ਕਬਰ ਜਿਨ੍ਹਾਂ ਦੇ ਢੋਲ ਵੱਜਦੇ ਸਨ, ਸਿਰ ਦੇ ਉੱਤੇ ਛਤਰ ਝੁਲਦੇ ਸਨ, ਬਰਸੋ ਰਾਹ ਜਿਨ ਕੇ ਸਰ ਪੇ ਛਤਰੇ ਜ਼ਰੀ, ਤੁਰਬਤ ਪੇ ਉਨਕੀ ਨਾ ਸ਼ਾਮਿਆਨਾ ਦੇਖਾ। ਅੱਜ ਉਹਨਾਂ ਦੇ ਮਰਿਆ ਹੋਇਆਂ ਦੀ ਕਬਰ ਉੱਤੇ ਧੁੱਪ ਪੈਂਦੀ ਹੋਵੇ, ਕੋਈ ਪਰਦਾ ਤਾਣ ਕੇ ਸ਼ਮਿਆਨਾ ਲਾ ਕੇ ਧੁੱਪ ਤਲ ਉਹਨਾਂ ਦੀ ਕਬਰ ਨੂੰ ਢੱਕਣ ਲਾ ਵੀ ਤਿਆਰ ਨੇ। ਮੇਰੀ ਬੇਨਤੀ ਹੈ ਜੀ, ਕਿੰਨੀ ਕੁ ਖੇਡ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜ਼ਫਰਨਾਮੇ ਦਾ ਇਹ ਬੋਲ, ਸ਼ਹਿਨ ਸ਼ਾਹ ਔਰੰਗਜ਼ੇਬ ਆਲਮੀ, ਮੈਂ ਤਾਂ ਥੋੜ੍ਹੀ ਜਿਹੀ ਉਦਾਹਰਨ ਲੈ ਲਈ ਵੀ ਕਿੰਨੇ ਉਹਨਾਂ ਬੰਦਿਆਂ ਦੀ ਚੱਲਦੀ ਸੀ ਜੀ, ਕਿੰਨੇ ਉਹਨਾਂ ਦੀ ਨੌਬਤ ਵੱਜਦੀ ਪਈ ਸੀ। ਬਸ ਇਸ ਗੱਲ ਨੂੰ ਵੀ ਉਹ ਸਮਝੇਗਾ ਜਿਹਦੇ ਅੰਦਰ ਨਿਰਮਲ ਭਾਵ ਆ ਗਏ, ਨਹੀਂ ਤੇ ਹੰਕਾਰੀ ਬੰਦਾ ਬਾਦਸ਼ਾਹ ਕਦੀ ਨਹੀਂ ਸਮਝਦਾ ਜੀ। ਮੈਂ ਕੱਲ੍ਹ ਵੀ ਆਪ ਜੀ ਨੂੰ ਕਿਹਾ, ਹੰਕਾਰੀ ਬੰਦਿਆਂ ਨੇ ਤਾਂ ਇੱਕ ਸਾਲ ਵਿੱਚ ਉਹਨੇ ਦੋ ਕਤਲ ਐਸੇ ਕੀਤੇ ਔਰੰਗਜ਼ੇਬ ਨੇ, 1675 'ਚ ਇੱਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ, ਇੱਕ ਉਹਨੇ ਸਰਮਦ ਦਾ ਕਤਲ ਕੀਤਾ ਸੀ। ਮੈਂ ਫਿਰ ਵੀ ਬੇਨਤੀ ਕਰਾਂ, ਮਹਾਰਾਜ ਦਾ ਬਚਨ ਹੈ ਸ਼ਹਿਨ ਸ਼ਾਹ ਔਰੰਗਜ਼ੇਬ ਆਲਮੀ, ਇਹਦਾ ਅਰਥ ਸ਼ਬਦ ਵਰਤੇ ਨੇ ਕਿ ਤੂੰ ਸ਼ਹਿਨ ਸ਼ਾਹ ਹੈ ਔਰੰਗਜ਼ੇਬ, ਇਸ ਆਲਮ ਦਾ, ਇਸ ਮੁਲਕ ਦਾ ਤੂੰ ਮਾਲਕ ਹੈ। ਸ਼ਹਿਨ ਸ਼ਾਹ ਔਰੰਗਜ਼ੇਬ ਆਲਮੀ ਕਿ ਦਾਰਾ ਇਹ ਦੌਰ ਅਸਤ, ਫਿਰ ਸੁਣਿਓ, ਕਿ ਦਾਰਾ ਇਹ ਦੌਰ ਅਸਤ, ਦਾਰਾ ਦਰ ਤੇ ਬਾਦਸ਼ਾਹ, ਦੌਰ ਦਰ ਤੇ ਸਮਾਂ, ਤੂੰ ਐਸ ਸਮੇਂ ਦਾ ਬਾਦਸ਼ਾਹ ਹੈ, ਐਸ ਵਕਤ ਦਾ ਤੂੰ ਹਾਕਮ ਹੈ, ਤੂੰ ਸ਼ਹਿਨ ਸ਼ਾਹ ਹੈ। ਸ਼ਹਿਨ ਸ਼ਾਹ ਔਰੰਗਜ਼ੇਬ ਆਲਮੀ ਕਿ ਦਾਰਾ ਇਹ ਦੌਰ ਅਸਤ, ਇਸ ਦੌਰ ਦਾ ਤੂੰ ਦਾਰਾ ਹੈ, ਪਰ ਦੂਰ ਅਸਤ ਦੀ, ਪਰ ਸੱਚ ਤੈਨੂੰ ਦੱਸਾਂ ਐਸ ਸਮੇਂ ਜੇ ਕੋਈ ਕਹੇ ਤੂੰ ਧਰਮੀ ਹੈ, ਤੂੰ ਆਪਣੇ ਦੀਨ ਤੋਂ ਬਹੁਤ ਦੂਰ ਹੈ, ਤੇਰੇ ਪੱਲੇ ਦੀਨ ਕੁਛ ਨਹੀਂ, ਧਰਮ ਕੁਛ ਨਹੀਂ। ਮੈਂ ਫਿਰ ਬੇਨਤੀ ਕਰਾਂਗਾ ਜੀ ਇਸ ਗੱਲ ਨੂੰ ਫਿਰ, ਕਿ ਚਾਹੇ ਹਕੂਮਤ ਪਰਿਵਾਰ ਦੀ ਹੋਵੇ, ਚਾਹੇ ਸਟੇਟ ਦੀ ਹੋਵੇ, ਚਾਹੇ ਕੌਮ ਦੀ ਹੋਵੇ, ਬਖਸ਼ ਦਿਆ ਜੇ, ਪਰਮਾਤਮਾ ਨੂੰ ਵਿਸਾਰ ਕੇ ਆਪਣੀ ਮਨ ਮਰਜ਼ੀ ਨਾ ਕਰੀਏ। ਮਹਾਰਾਜ ਇੱਥੇ ਕਹਿ ਰਹੇ ਨੇ, ਕਬੀਰ ਨੌਬਤ ਆਪਣੀ ਦਿਨ ਦਸ ਲਿਖੋ ਵਜਾਏ, ਦਸ ਕੁ ਦਿਨ ਜੇ ਵਜਾਣੀ ਵਜਾਲਾ, ਭੁੱਲੇ ਦੇ ਸ਼ਬਦ ਚੇਤੇ ਨੇ, ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬਰ, ਸਭ ਕਰ ਕਰ ਗਏ ਅਡੰਬਰ, ਇੱਥੇ ਕੋਈ ਪਾਏਦਾਰ ਨਹੀਂ, ਉੱਠ ਜਾਂ ਕੁਰਾੜੇ ਮਾਰ ਨਹੀਂ। ਮਹਾਰਾਜ ਇੱਥੇ ਸਮਝਾਉਂਦੇ ਨੇ, ਕਬੀਰ ਨੌਬਤ ਆਪਣੀ ਦਿਨ ਦਸ ਲਿਖੋ ਬਜਾਏ, ਨਦੀ ਨਾਵ ਸੰਯੋਗ ਜਿਉਂ, ਇਹ ਜਿੰਨਾ ਵੀ ਸੁੱਖ ਹੈ ਇਹ ਇਸ ਤਰ੍ਹਾਂ ਜਿਵੇਂ ਕਿਸ਼ਤੀ 'ਚ ਬੈਠੇ ਲੋਕਾਂ ਦਾ ਮਿਲਾਪ ਹੈ, ਬਹੁਰ ਨਾ ਮਿਲ ਹੈ ਆਏ, ਇਹਨਾਂ ਨੇ ਦੁਬਾਰਾ ਮਿਲਣਾ ਨਹੀਂ। ਅਗਲੇ ਬਚਨ ਜੀ ਭਗਤ ਸਾਹਿਬ ਜੀ ਦੇ, ਕਬੀਰ ਸਾਤ ਸਮੁੰਦਰ ਹੈ, ਮਸ ਕਰੋਂ ਕਲਮ ਕਰੋਂ ਬਨ ਰਾਏ। ਕਬੀਰ ਜੀ ਦੇ ਅਰਥ ਆਪਾਂ ਸਾਰੇ ਜਾਣਦੇ ਹਾਂ, ਕਬੀਰ ਸਾਹਿਬ ਫਰਮਾ ਰਹੇ ਨੇ, ਬਚਨ ਕਰ ਰਹੇ ਨੇ। ਸਾਤ ਦਾ ਅਰਥ ਆਪਾਂ ਹਿੰਦੀ ਸਾਤ ਕਹਿੰਦੇ ਹਾਂ, ਪੰਜਾਬੀ ਸੱਤ ਕਹਿੰਦੇ ਹਾਂ। ਇਹ ਸੱਤ ਜੀ ਸਮੁੰਦਰ ਹੈ, ਬਹੁਵਚਨ ਸੱਤ ਸਮੁੰਦਰ। ਮਸ, ਮਸ ਦਾ ਲਫ਼ਜ਼ ਜੀ ਅਰਥ ਹੈ ਸ਼ਾਹੀ, ਕਰੋਂ ਦਾ ਅਰਥ ਹੈ ਮੈਂ ਕਰਾਂ। ਸਾਤ ਸਮੁੰਦਰ, ਮਸ ਕਰੋਂ, ਸੱਤਾਂ ਸਮੁੰਦਰਾਂ ਦਾ ਜਿੰਨਾ ਪਾਣੀ ਹੈ ਜੀ, ਇਸ ਸਾਰੇ ਪਾਣੀ 'ਚ ਘੋਲ ਕੇ ਇਹਨੂੰ ਸ਼ਾਹੀ ਬਣਾ ਲਵਾਂ। ਸਾਤ ਸਮੁੰਦਰ ਮਸ ਕਰੋਂ, ਅਗਲਾ ਬਚਨ ਕਲਮ ਕਰੋਂ ਬਨ ਰਾਏ। ਸਾਰੀ ਜਿਹੜੀ ਬਨਸਪਤੀ ਹੈ, ਜਿੰਨੇ ਜੰਗਲ ਜੇ ਰੁੱਖ ਨੇ ਜੀ, ਕੋਈ ਇੱਕ ਛੋਟਾ ਕਾਨਾ ਕੱਟ ਕੇ ਕਲਮ ਨਹੀਂ, ਸਾਰੇ ਦੇ ਸਾਰੇ ਇਸ ਧਰਤੀ ਦੇ ਜਿੰਨੇ ਪੇਡੇ ਨੇ ਜੰਗਲ ਦੇ, ਜਿੰਨੇ ਰੁੱਖ ਨੇ ਜੀ, ਇਹ ਸਾਰੇ ਕੱਟ ਕੱਟ ਕੇ ਮੈਂ ਕਲਮਾਂ ਬਣਾ ਲਵਾਂ। ਕਬੀਰ ਸਾਤ ਸਮੁੰਦਰ ਮਸ ਕਰੋਂ ਕਲਮ ਕਰੋਂ ਬਨ ਰਾਏ। ਬਸਦਾ ਕਾਗਦ, ਬਸਦਾ ਦਾ ਅਰਥ ਹੈ ਧਰਤੀ, ਕਾਗਜ਼ ਅਰਥ ਅਸੀਂ ਜਾਣਦੇ ਹਾਂ ਕਾਗਜ਼, ਕਿਉਂਕਿ ਗੁਰਬਾਣੀ ਵਿੱਚ ਜ਼ਿਆਦਾ ਸ਼ਬਦ ਕਾਗਜ਼ ਹੀ ਵਰਤਿਆ ਹੈ, ਜਿਵੇਂ ਕਾਜ਼ੀ ਨੂੰ ਕਾਦੀ ਵਰਤਿਆ ਹੈ। ਇੱਥੇ ਅੱਜ ਦੀ ਸ਼ਬਦਾਵਲੀ 'ਚ ਅਰਥ ਕਾਗਜ਼ ਕਰਾਂਗੇ, ਪਰ ਮਹਾਰਾਜ ਕਹਿੰਦੇ ਜੇ ਜਿੰਨੀ ਧਰਤੀ ਹੈ, ਜਿੰਨੀ ਥਾਂ ਖਾਲੀ ਪਈ ਹੈ, ਵੇਖੋ ਤਿੰਨ ਚੀਜ਼ਾਂ ਇਹ ਧਰਤੀ 'ਤੇ, ਜੰਗਲ ਹੈ, ਪਾਣੀ ਹੈ, ਅਤੇ ਆਹ ਮਿੱਟੀ ਹੈ। ਕਹਿੰਦੇ ਸਾਰਾ ਪਾਣੀ ਘੋਲ ਕੇ ਸਮੁੰਦਰਾਂ ਦਾ ਸ਼ਾਹੀ ਬਣਾ ਲਾਂ, ਸਾਰੇ ਜੰਗਲ ਕੱਟ ਕੇ ਕਲਮ ਬਣਾ ਲਾਂ, ਅਤੇ ਜਿੰਨੀ ਧਰਤੀ ਹੈ ਇਹ ਸਾਰੀ ਕਾਗਜ਼ ਬਣਾ ਲਾਂ। ਬਸਦਾ ਕਾਗਜ਼ ਜੋ ਕਰੋਂ, ਜੇਕਰ ਮੈਂ ਸਾਰੀ ਧਰਤੀ ਨੂੰ ਕਾਗਜ਼ ਬਣਾ ਲਾਂ, ਅਤੇ ਮਹਾਰਾਜ ਭਗਤ ਜੀ ਕਹਿੰਦੇ ਹਰ ਜਸ ਲਿਖਣ, ਭਾਵੇਂ ਅੱਜ ਦੀ ਪੰਜਾਬੀ 'ਚ ਨਾਣਾ ਵਰਤਣੇ ਲਿਖਣ, ਪਰ ਹਰ ਜਸ ਲਿਖਣ ਨਾ ਜਾਏ। ਸਾਰੀ ਧਰਤੀ ਕਾਗਜ਼, ਸਾਰੇ ਸਮੁੰਦਰ ਦੀ ਸ਼ਾਹੀ, ਸਾਰੇ ਜੰਗਲ ਕੱਟ ਕੇ ਕਲਮਾਂ ਬਣਾ ਲਾਂ, ਪਰ ਵਾਹਿਗੁਰੂ ਜੀ ਕਰਤੇ ਪੁਰਖ ਵਾਹਿਗੁਰੂ ਦੇ ਜਸ ਨੂੰ, ਉਹਦੇ ਗੁਣਾਂ ਨੂੰ ਕੋਈ ਵੀ ਮੁਕੰਮਲ ਤੌਰ 'ਤੇ ਲਿਖ ਨਹੀਂ ਸਕਦਾ, ਕਿਉਂਕਿ ਉਹਦੇ ਗੁਣ ਪੂਰੇ ਲਿਖੇ ਜਾ ਹੀ ਨਹੀਂ ਸਕਦੇ। ਮੈਂ ਸੱਚੀ ਜਦੋਂ ਅੱਜ ਇਹ ਸ਼ਲੋਕ ਪੜ੍ਹ ਰਿਹਾ ਸਾਂ, ਤਾਂ ਮੇਰੇ ਮਨ 'ਚ ਆਇਆ, ਕਈ ਵਾਰੀ ਭਗਤ ਸਾਹਿਬ ਦੇ ਸ਼ਲੋਕ ਪੜ੍ਹਨੇ ਨਾ ਜੀ, ਉਹ ਮੈਂ ਕੱਲ੍ਹ ਵੀ ਕਿਹਾ, ਉਹ ਬਿਲਕੁਲ ਲੁਕਾਉਂਦੇ ਨਹੀਂ, ਅਭੇਤਾ ਦਾ ਬਦਲ ਹੁਣ ਆਏ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਪਿਛਲੇ ਸਾਲ ਵੀ ਕਿਹਾ ਸੀ, ਵਿਦਾਂਤੀ ਕਹਿੰਦਾ ਹੈ ਅਹੰ ਬ੍ਰਹਮਸਮੀ, ਮੈਂ ਬ੍ਰਹਮ ਹਾਂ। ਸੂਫੀ ਵਜਦ 'ਚ ਆ ਕਹਿੰਦਾ ਅਨਲ ਹੱਕ, ਮੈਂ ਖੁਦਾ ਹਾਂ। ਪਰ ਇੱਥੇ ਜੋ ਇਹ ਸਲੋਕ ਨੂੰ ਧਿਆਨ ਨਾਲ ਪੜ੍ਹਿਓ, ਹੈ ਤਾਂ ਇਹ ਵੀ ਅਭੇਦਤਾ ਹੀ। ਫਿਰ ਸੁਣੋ ਬੇਨਤੀ, ਉਹ ਕਹਿੰਦਾ ਅਹੰ ਬ੍ਰਹਮਸਮੀ, ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਹਾਂ। ਕਬੀਰ ਸਾਹਿਬ ਇੱਥੇ ਇਹ ਨਹੀਂ ਕਹਿ ਰਿਹਾ ਮੈਂ ਬ੍ਰਹਮ ਹਾਂ, ਮੈਂ ਨੂੰ ਤੂੰ ਵਿੱਚ ਅਭੇਦ ਕਰ ਦਿੱਤਾ, ਕਹਿਣ ਲੱਗੇ ਮੈਂ ਮਰ ਗਈ, ਸਿਰਫ ਤੂੰ ਹੀ ਤੂੰ ਹੈ ਅਤੇ ਮੈਂ ਤੇਰੇ 'ਚ ਹਾਂ। ਹੈ ਫਿਰ ਇਹ ਵੀ ਅਭੇਦਤਾ ਦੀ ਗੱਲ। ਕਬੀਰ ਤੂੰ ਤੂੰ ਕਰਤਾ ਤੁਝ ਤੂੰ ਹੁਆ, ਮੁਝ ਮੈਂ ਰਾਹ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੂੰ ਤਤ ਤੂੰ। ਯਾਦ ਰੱਖਿਓ ਥੋੜ੍ਹਾ ਜਿਹਾ, ਫਿਰ ਇਹਨੂੰ ਤਾਨਾ ਨਹੀਂ ਕਹੇਗਾ ਤੂੰ, ਉਹ ਕਹਿੰਦਾ ਮੈਂ ਉਹੀ ਰੇ, ਮੈਂ ਉਹੀ। ਭਗਤ ਕਬੀਰ ਸਾਹਿਬ ਕਹਿ ਰਹੇ ਨਹੀਂ, ਮੈਂ ਜਿੱਧਰ ਝਾਤੀ ਮਾਰਨਾ ਸਿਰਫ ਤੂੰ ਹੀ ਤੂੰ ਹੈ। ਤੇ ਸਵਾਲ ਉੱਥੇ ਜੇ ਉਹ ਕਹਿੰਦਾ ਅਹੰ ਬ੍ਰਹਮਸਮੀ, ਮੈਂ ਬ੍ਰਹਮ ਹਾਂ, ਇੱਥੇ ਮੈਂ ਮਰ ਗਈ ਪਿਆਰੂ। ਯਾਦ ਰੱਖਿਓ ਬਰੀਕ ਹੈ ਗੱਲ, ਇੱਥੇ ਸਿਰਫ ਤੂੰ ਹੈ, ਮੈਂ ਕੁਛ ਨਹੀਂ, ਸਿਰਫ ਤੂੰ ਹੈ। ਹੁਣ ਜਿਹੜੇ ਕਹਿ ਰਹੇ ਨੇ ਵੀ ਮੈਂ ਤੂੰ ਹੋ ਗਿਆ, ਮੈਂ ਮਰ ਗਈ, ਅਭੇਦ ਹੋ ਗਿਆ। ਦੂਜਾ ਬਚਨ ਅਸੀਂ ਸ਼ਾਇਦ ਪਰਸੋਂ ਪੜ੍ਹਿਆ ਸੀ ਕਿ ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਉਹ ਖੁਦ ਕਹਿ ਰਹੇ ਰਾਮ ਕਾ ਰੂਪ ਹੋ ਗਏ। ਤੀਸਰਾ ਉਹਨਾਂ ਦਾ ਬਚਨ, ਅਬ ਤੋਂ ਜਾਏ ਚੜੇ ਸਿੰਘਾਸਨ, ਹਾਂ ਅਭੇਦਤਾ ਹੈ ਨਾ ਜੀ। ਤਿੰਨ ਬਚਨ ਮੈਂ ਲੈ, ਅਬ ਤੋਂ ਜਾਏ ਚੜੇ ਸਿੰਘਾਸਨ, ਆਹ ਪਹੁੰਚ ਗਿਆ ਸ਼ਿਖਰ ਤੇ ਜੀ, ਟੀਸੀ ਤੇ, ਜਿੱਥੇ ਰੱਬ ਦਾ ਸਿੰਘਾਸਨ। ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਖੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭੈ ਖੈ, ਕੋ ਨਾ ਸਕੈ ਪਛਾਣੀ, ਕੋਈ ਪਛਾਣ ਨਹੀਂ ਸਕਦਾ, ਇੱਕ ਹੋ ਗਏ। ਬਸ ਆਹ ਗੁਰਮਤ ਦਾ ਨਜ਼ਰੀਆ ਚੇਤੇ ਰੱਖਿਓ। ਅਭੇਦਤਾ ਵਿੱਚ ਆਇਆ ਹੋਇਆ ਮਹਾਂਪੁਰਖ ਇਹ ਨਹੀਂ ਕਹਿ ਰਿਹਾ ਮੈਂ ਅੰਤ ਪਾ ਲਿਆ, ਉਹ ਕਹਿੰਦੇ ਅਭੇਦ ਖਾਂ ਉਹਦੇ ਤੱਕ ਪਹੁੰਚ ਗਿਆ, ਉਹ ਤੂੰ ਤੂੰ ਹੋ ਗਿਆ। ਪਰ ਸੱਚ ਇਹ ਵੇ ਲੋਕੋ, ਜੇ ਮੈਨੂੰ ਕਹੋ ਉਹ ਕਿੰਨਾ ਕੁ ਵੱਡਾ ਹੈ, ਮੇਰੇ 'ਚ ਕੋਈ ਤਾਕਤ ਨਹੀਂ ਦੱਸ ਸਕਾਂ ਉਹ ਕਿੰਨਾ ਕੁ ਵੱਡਾ ਹੈ, ਉਹ ਫਿਰ ਵੀ ਬੇਅੰਤ ਹੈ। ਇੱਥੇ ਮੈਂ ਫਿਰ ਬੇਨਤੀ ਹੈ ਜੀ, ਗੁਰਮਤ ਵਿੱਚ ਕਰਤੇ ਪੁਰਖ ਨੂੰ ਅੰਤ ਅੰਤ ਕਹਿੰਦੇ ਆ। ਮਸਕੀਨ ਸਾਹਿਬ ਇਹ ਗੱਲ ਬੜੀ ਪਿਆਰੀ ਕਹਿੰਦੇ ਸਨ ਜੀ, ਇੱਥੇ ਸ਼ਾਇਦ ਮੈਨੂੰ ਇਹ ਯਾਦ ਉਹਨਾਂ ਦੀ ਗੱਲਾਂ, ਉਹ ਅੱਜ ਕੱਲ੍ਹ ਕਲਿਪ ਵੀ ਚੱਲਦਾ ਸੀ, ਕਹਿੰਦੇ ਜਾਣਿਆ ਜਾਣਿਆ ਜਾਣ ਜਾਣ ਕੇ ਇਹੀ ਨਹੀਂ ਜਾਣਿਆ, ਇਹੀ ਹੈ ਨਾ ਜਾਣਿਆ ਜਾਣਿਆ, ਸ਼ਬਦ ਸਨ ਬੜੇ ਪਿਆਰੀ ਸ਼ਬਦਾਵਲੀ ਸੀ, ਜਾਣ ਜਾਣ ਕੇ ਇਹੀ ਜਾਣਿਆ ਕੁਛ ਵੀ ਨਹੀਂ ਜਾਣਿਆ। ਸੋਈ ਅਜਾਨ ਕਹੇ ਮੈਂ ਜਾਣਾ, ਜਾਣਨ ਹਾਰ ਨਾ ਛਾਨਾ ਰੇ। ਹੁਣ ਇਸ ਬੇਨਤੀ ਨੂੰ ਜਿਹੜੇ ਸੱਚੀ ਮੁੱਚੀ ਇੱਕ ਬੜਾ ਵੱਡਾ ਬਿਜ਼ਨਸ ਹੈ ਰੱਬ ਦੇ ਨਾਂ 'ਤੇ ਜੀ, ਅੱਜ ਕੱਲ੍ਹ ਇਕੱਲਾ ਸਾਡਿਆਂ ਦੇ ਸਾਰੇ ਧਰਮਾਂ 'ਚ ਜੀ, ਕਿਸੇ ਨੂੰ ਤੁਸੀਂ ਵੇਖੋ ਬੜਾ ਵੱਡਾ, ਇਦੋਂ ਵੱਡਾ ਬਿਜ਼ਨਸ ਕੋਈ ਨਹੀਂ ਹੈਗਾ ਜੀ, ਮੈਂ ਸੱਚੀ ਗੱਲ ਕਹਿੰਦਾ ਪਿਆ, ਬੜਾ ਜ਼ਬਰਦਸਤ ਬਿਜ਼ਨਸ ਹੈ। ਅਤੇ ਖਾਸ ਕਰਕੇ ਬੰਦਾ ਜਿਹੜਾ ਜਿਹਨੂੰ ਤੁਸੀਂ, ਮੈਂ ਨਿੰਦਿਆ 'ਚ ਨਾਲ ਜਾਓ ਪਲੀਜ਼, ਇਹ ਗੱਲ ਨੂੰ ਸੱਚਾਈ ਇਹ ਵੇ, ਤੁਸੀਂ ਕਹਿ ਦਿਓ ਬੜਾ ਪਹੁੰਚਿਆ ਬੜਾ ਪਹੁੰਚਿਆ, ਹੁਣ ਜਿਹੜਾ ਉਹਦੇ ਕੋਲ ਉਹਦੀ ਜਾਣੇ ਬਲਾ ਪਹੁੰਚਿਆ ਕੀ ਹੁੰਦਾ, ਉਹ ਤੇ ਵੱਸ ਹੀ ਲਏਗਾ ਤਾਂ ਵੀ ਕਹੇਗਾ ਪਹੁੰਚਿਆ। ਨਹੀਂ ਪਿਆਰਿਓ, ਸੱਚ ਇਹ ਵੀ ਜਿਹੜੇ ਪਰਮਾਤਮਾ ਬਾਰੇ ਗੱਲਾਂ ਕਰਦੇ ਆ, ਮੈਂ ਜਾਣ ਲਿਆ ਮੈਂ ਸਭ ਕੁਝ ਸਮਝ ਲਿਆ, ਮੈਂ ਸੱਚੀ ਤੁਹਾਨੂੰ ਕਹਾਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਹੜਾ ਬੰਦਾ ਕਹਿੰਦਾ ਮੈਂ ਜਾਣ ਲਿਆ ਉਹ ਸਭ ਤੋਂ ਵੱਡਾ ਮੂਰਖ ਹੈ, ਉਹਦੇ ਬਾਰੇ ਕੁਝ ਜਾਣਿਆ ਨਹੀਂ ਜਾ ਸਕਦਾ ਪਰ ਮਾਣਿਆ ਜਾ ਸਕਦਾ। ਇਸ ਤੁਕ ਨੂੰ ਥੋੜ੍ਹੇ ਜਿਹਾ ਅਰਥ ਆਪਾਂ ਕਰਨੇ, ਟੇਕੇ ਸਿੱਧੇ ਅਰਥ ਇਹ ਨੇ ਕਿ ਉਹਦੇ ਬਾਰੇ ਕੌਣ ਜਾਣ ਸਕਦਾ। ਥੋੜ੍ਹੇ ਜਿਹੇ ਬਚਨ ਆਪਾਂ ਲਈਏ, ਇੱਕ ਤਾਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਜੇਨ 'ਚ ਰੱਖ ਕੇ ਤੁਰਿਓ, ਇਹ ਸ਼ਬਦ ਨਹੀਂ ਭੁੱਲਣਾ ਕਦੀ ਵੀ, ਚਾਹੇ ਕੋਈ ਬੰਦਾ ਵਿਦਵਾਨ ਆ ਜਾਏ ਭਾਵੇਂ ਕੋਈ ਤਪੀ ਆ ਜਾਏ ਅਤੇ ਭਾਵੇਂ ਕੋਈ ਕਰਾਮਾਤੀ ਆ ਜਾਏ, ਅਤੇ ਤੀਜੀ ਗੱਲ ਉਹ ਬੰਦਾ ਜਿਹਨੇ ਕਈ ਸਾਲ ਭੋਰੇ 'ਚ ਬੈਠ ਕੇ ਸਮਾਧੀ ਲਾਈ ਹੋਵੇ। ਬਸ ਉਹ ਸ਼ਬਦ ਮੈਂ ਪੜ੍ਹਨ ਲੱਗਾ, ਸ੍ਰੀ ਰਾਗ ਦਾ ਦੂਜਾ ਸ਼ਬਦ ਹੈ, ਕੋਟ ਕੋਟੀ ਮੇਰੀ ਆਰਜਾ। ਹਾਂ, ਸ਼ਬਦ ਦੇ ਅਰਥ ਇਹ ਚਾਰ ਨੇ ਜੀ, ਇੱਕ ਤਪੱਸਿਆ ਹੈ, ਇੱਕ ਬਹੁਤ ਕਸ਼ਟ ਸਹਿਣਾ ਹੈ, ਇੱਕ ਕਰਾਮਾਤ ਹੈ ਅਤੇ ਇੱਕ ਵਿਦਵਤਾ ਹੈ। ਉਂਝ ਸਾਡੀ ਪੁਰਾਤਨ ਜਨਮ ਸਾਖੀ ਕਹਿੰਦੀ ਹੈ ਕਿ ਇਹ ਜਿਹੜਾ ਸ਼ਬਦ ਹੈ, ਜਦੋਂ ਹਜ਼ੂਰ ਵਹੀਂ 'ਚ ਨੇ ਉਹਨੇ ਜੋ ਗੱਲ ਲਿਖੀ, ਕਹਿੰਦੇ ਨੇ ਅਕਾਲ ਪੁਰਖ ਨੇ ਕਿਹਾ ਤੂੰ ਮੇਰੀ ਸਿਫਤ ਕਰ, ਅਤੇ ਕਹਿੰਦੇ ਤਬ ਬਾਬਾ ਬੋਲਿਆ ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ। ਹੁਣ ਇਹ ਸ਼ਬਦ ਜਿਹੜਾ ਦਾਸ ਪੜ੍ਹਨ ਲੱਗਾ, ਇਹਦੇ ਅਰਥ ਆਪਾਂ ਕਰ ਲਾਂਗੇ, ਚਾਰ ਪਦੇ ਨੇ ਅਤੇ ਜੇ ਘਰਾਂ 'ਚ ਬੈਠੇ ਇੱਥੇ ਬੈਠੇ ਸੁਣ ਕੇ ਇਹਨੂੰ ਪੱਕਾ ਦ੍ਰਿੜ ਕਰ ਲਈਏ, ਇੰਨੀ ਤਾਕਤ ਰੱਖ ਕੇ ਸਾਧਨਾ ਕਰਕੇ ਵੀ ਕੋਈ ਬਾਬਾ ਕੋਈ ਵਿਦਵਾਨ ਕਹਿ ਮੈਂ ਸਭ ਕੁਝ ਜਾਣ ਲਿਆ, ਬਾਬਾ ਜੀ ਦਾ ਸ਼ਬਦ ਨਾ ਭੁੱਲਿਓ। ਸ਼ਬਦ ਹੈ ਕੋਟ ਕੋਟੀ ਮੇਰੀ ਆਰਜਾ, ਆਰਜਾ ਅਰਥ ਉਮਰ, ਕਰੋੜਾਂ ਕਰੋੜਾਂ ਸਾਲ, ਸਿੱਧੇ ਮਰਥ ਕਰਾਂਗਾ ਜੀ ਮੈਂ, ਅਖਰੀ ਅਰਥ ਨਹੀਂ ਕਰ ਰਿਹਾ, ਕੋਟ ਕੋਟੀ ਮੇਰੀ ਆਰਜਾ ਮੇਰੀ ਉਮਰ ਕਰੋੜਾਂ ਸਾਲ ਹੋ ਜਾਏ, ਪਵਨ ਪੀਣ ਅਪਿਆਓ, ਪਵਨ ਦਾ ਅਰਥ ਹਵਾ, ਪੀਣ ਦਾ ਅਰਥ ਲਿਕਵਿਡ ਨਾਲ, ਜਿਵੇਂ ਆਪਾਂ ਪਾਣੀ ਪੀਂਦੇ ਹਾਂ, ਅਪਿਆਓ ਵੱਖਰਾ ਹੈ ਅਤੇ ਪੀਣ ਵੱਖਰਾ ਹੈ, ਪੀਣ ਦਾ ਅਰਥ ਹੈ ਪੀਣਾ ਅਤੇ ਅਪਿਆਓ ਦਾ ਅਰਥ ਖਾਣਾ ਭੋਜਨ ਖਾਣਾ। ਮਹਾਰਾਜ ਨੇ ਕਰੋੜਾਂ ਸਾਲ ਉਮਰ ਹੋ ਜਾਏ, ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ, ਇੰਨਾ ਕੁ ਮੈਂ ਸੂਖਸ਼ਮ ਹੋ ਜਾਂ, ਇੰਨਾ ਕੁ ਸੂਖਸ਼ਮ ਹੋ ਜਾਂ, ਮੈਨੂੰ ਨਾ ਬਾਹਰੋਂ ਪਾਣੀ ਦੀ ਲੋੜ ਪਏ ਨਾ ਅੰਨ ਦੀ ਲੋੜ ਪਏ, ਮੈਂ ਪਵਨ ਦੇ ਵਿੱਚੋਂ ਪਾਣੀ ਵਾਲਾ ਤੱਤ ਖਿੱਚ ਲਵਾਂ ਅਤੇ ਪਵਨ ਦੇ ਵਿੱਚੋਂ ਅੰਨ ਵਾਲਾ, ਪਵਨ ਹੈ ਪਵਨ 'ਚ। ਯਾਦ ਰੱਖੋ ਜਿੰਨਾ ਬੰਦਾ ਅੰਦਰੋਂ ਸੂਖਸ਼ਮ ਹੁੰਦਾ ਓਨੀ ਬੰਦੇ ਦੀ ਨੀਂਦ ਅਤੇ ਭੁੱਖ ਘੱਟਦੀ ਹੈ, ਜਿੰਨਾ ਅੰਦਰੋਂ ਮੋਟੀ ਚਿੱਪ ਰਹਿੰਦੀ ਓਨਾ ਜ਼ਿਆਦਾ ਖਾਂਦਾ ਹੈ, ਸੱਚ ਹੈ ਜੀ। ਪਵਨ ਪੀਣ ਅਪਿਆਓ, ਮੈਂ ਪਵਨ ਵਿੱਚੋਂ ਪਾਣੀ ਪਵਨ ਵਿੱਚੋਂ ਅੰਨ, ਚੰਦ ਸੂਰਜ ਦੋ ਗੁਫਾ ਨਾ ਦੇਖਾਂ, ਹਾਂ ਵੇਖੋ ਗੁਫਾ 'ਚ ਬੈਠਾ ਪਤਾ ਨਹੀਂ ਸੂਰਜ ਕਦੀ ਚੜਿਆ ਪੂਰਨਮਾਸ਼ੀ ਆਈ ਕੋਈ ਨਹੀਂ ਦੇਖਿਆ, ਸੁਪਨਾ ਸੌਣ ਨਾ ਥਾਓ, ਸੁਪਨਾ ਸੌਣ ਨਾ ਥਾਓ, ਉਂਝ ਗੁਫਾ 'ਚ ਥਾਂ ਕੀ ਹੈ, ਇਹ ਫਰੀਦਕੋਟੀਆਂ ਵਾਲੇ ਟੀਕਾ ਨੇ, ਇਹ ਸੁਪਨਾ ਸੌਣ ਨਾ ਥਾਓ ਜਿਹੜਾ ਨਾ ਇਹਦਾ ਪਾਠ ਇਕੱਠਾ ਕੀਤਾ, ਨਾ ਥਾਓ ਥਾਂ ਨਹੀਂ, ਪਰ ਜੇ ਅਰਥ ਉਂਝ ਨਖੇੜ ਕੇ ਵੀ ਕਰੀ ਅਰਥ ਹੋਈ ਬਣਨੇ ਨੇ, ਸੁਪਨੇ ਸੌਣ ਨਾ ਥਾਓ, ਮੈਂ ਸੁਪਨੇ ਵਿੱਚ ਵੀ ਸਵਾਂ ਨਾ, ਇੰਨੀ ਸਾਧਨਾ ਕਰਾਂ ਇਹੋ ਜਿਹੀ ਚੌਂਕੜੀ ਮਾਰਾਂ, ਨਾ ਸੂਰਜ ਨਾ ਚੰਦਰਮਾ ਨਾ ਪਾਣੀ ਨਾ ਰੋਟੀ ਕੁਛ ਵੀ ਨਹੀਂ, हां याद रखियो दो दिन का नहीं चली जा नहीं कला एदू वड्डी इन्नी कि तपस्या कीती कोट कोटी करोड़ा करोड़ा साल सुपना सौ ना थाओ वाहगुरु जी मेनू कोई पुछे तू किड्डा को वड्डा मैं इको गल कहांगा भाईओ वीरो करोड़ा सालां बाद इको गल समझिए भी तेरी कीमत ना पवे खो केवड़ आखा ना तेरी कीमत कोई नहीं पै सकती साचा निरंकार निज थाए सुन सुन आखन आखना जे भावे करे तमाई ये थोड़े जा पारथ कर लीए मैनू ये गल की खुशी है मैं कहना सची जो तुम सामने बाणी बोल दे हो ना तो मेरी मजबूरी कहानी जान के सुनानी साखी भी कई उन्हें जो नहीं समझ पी बंदा फिर मेहनत करके कथा की हो तो यह कह देना समझ कोई नहीं पी तो सची मुची अंदर डिग जा पैंदा पर जे शब्द चो शब्द डुबी मारी आप ये तो बहुत बख्शिश है जी हूँ ये अर्थ ने साचा निरंकार निज थाए सचा वाहगुरु निरंकार अपनी थां अपने आपे च ही है आपे स्थित है क्योंकि थापिया ना जाए कीता ना होए आपे निज थाए है ना साचा निरंकार निज थाए सुन सुन आखण आखना उन्हू सुन सुन के आप आख रहे हैं ना किसे नू सुनिया वह आख रहे हैं अगे जे भावै करै तमाए उंज वैसे मैं हैरान हाँ भी तमाए तमा शब्द अरबी का है ना तमा दर तितांग जे भावै करै तमाए जे ओनू चंगा लगे ते मिलन दी तांग पैदा कर दे श्री मान भाई वीर सिंह उन्होंने जदों दे अर्थ किए सिर्फ उन्होंने किए ने किसी होर ने उन्होंने एक भाषा का जिक्र किया कहिंदे इह जिहड़ा तमाए शब्द दे अर्थ असीं तां करने आ कहिंदा इह दे अर्थ भाई साहब लिखदे आ इह समाए बन गए समाए दा अर्थ समा जाना कि जे ओनू पाए तो बंदा समा जांदा उहदे च इह राहो दीआं तुकां ने हुण अगली तुक है पुसां कटियां वार वार हुण फिर बेनती सुनियो आपां इस शब्द नूं मैं तां बेनती कर रहा सानूं आई भुलख है जी इस इन्ना नितनेम कीता जी इन्नी इन्नी साधना कीती जी इन्ने चौंकड़े मार के बैठा जी मैं कहना बड़ी चंगी गल वाहगुरु जी निंदिया नहीं पर इस चौंकड़ी दे अर्थ ये ना करिए इस बंदे ने गुरु ते रब दा अंत पा लिया है मैं सिर्फ यह बेनती करनी चाहना वा कि हुण अगली अगला पदाक है कुसां कुसां दा अर्थ है को सुटां है ना कीमा कीमा करदे आ जी अपनी बॉडी नूं निमक निमक करके शरीर कटदे आ इन्नी साधना करा कुसां कटियां वार वार पीसन पीसा पाए उस टुकड़िया नूं जिहड़ियां खड्डियां ने उहनूं चक्की च पा के पी दिया कुसां कटियां वार वार पीसन पीसा पाए अग्गी सेती जालियां उस जिन्ने टुकड़े ने इन्नी तपस्या कीती होवे जिन्ने टुकड़े ने सारे अग विच पा के सड़ दिया पीसन पीसा पाए अग्गी सेती जालियां पीसन अग्गी सेती जालियां भस्म सेती रल जाओ इन्ना साड़दिया अग नाल भस्म बन गया इन्नी जे कोई पुछे भी परमात्मा बारे जानते हो महाराज कहन लगे उस राख विचो भी आवाज आएगी भी तेरी कीमत ना पवे खो केवड आखा ना तेरी कीमत नहीं पै सकती तेरा अंत नहीं हुण तीसरा बचन है पंखी होए कह जे भवा करामात आ गई ना जी पंछी बन जा पक्षी ते आ पंछी ऐस जिन्ना को साडा स्पेस उत्थों तक रहिंदा इदू उत्ते ते राह गड्डी जांदा बंदा जोर लांदा पंछी ते नहीं गया ना कहिंदे जे मैं इन्ना करामाती हो जा पंछी बन के सैकड़े आसमान उत्ते चला जा इस प्लैनेट तो अगे इस सूर्य तो होर अगे होर अगे दुनिया की कोई दूरबीन दुनिया की कोई साइंस की टक जिहड़ी खोज है मैनू लभ ना सके पंखी कोई कह जे भवां सह असमानी जाओ सैकड़े समान नदरी किसे ना आवू ना किच पिया ना खाओ पर इन्ने उच्चे जाके मान लो हुण लोग जो धर्म की गल चलती है ना जी वो कहिंदे ये गल्लां स्टेजां ते करदे दुनिया चंद्रमा ते चली गई पर लैके तो मिट्टी आया ना उतों मैं अनपढ़ता दस्या हूँ लैके तो पत्थर ही आया ना रखे नहीं जा चंद्रमा तो लैके आया जां वो पत्थर ने लोगों की अंदर की त्रिश्ना मार दी हो इंद्रिया का संयम दे दिता हो मिट्टी लैके मैं ये नहीं कहता खोज माड़ी है पर धर्म की गल जी धर्म की है उन्होंने एवं साइंस नाल जोड़ जोड़ के अर्थ ना करिए प्लीज साइंस माड़ी नहीं बहुत चंगी चीज बहुत कुछ सानू दें पी ਅਸੀਂ ਬੈਠੀ ਇੱਥੇ ਸਾਇੰਸ ਕਰਕੇ ਹਾਂ। ਪਰ ਫਿਰ ਮੇਰੀ ਬੇਨਤੀ ਹੈ, ਜੇ ਇੰਨਾ ਬੰਦਾ ਸੈਂਕੜੇ ਸੈਂਕੜੇ ਪਲੈਨਟ ਅੱਗੇ ਚਲਾ ਜਾਏ ਫਿਰ ਕੀ ਹੋਵੇ? ਬਾਬਾ ਜੀ ਕਹਿੰਦੇ ਵਾਪਸ ਆਵਾਂ ਅਤੇ ਮੈਨੂੰ ਪੁੱਛਣ ਅੰਤ ਪਾ ਲਿਆ, ਮੈਂ ਫਿਰ ਵੀ ਕਹਾਂਗਾ ਵੀ ਤੇਰੀ ਕੀਮਤ ਨਾ ਪਵੇ ਹੋ ਕੇਵਲ ਆਖਾਂ ਨਾ। ਹੁਣ ਚੌਥਾ ਵਤਨ ਹੈ ਵਿਦਵਤਾ ਬਾਰੇ। ਸੱਚ ਹੈ ਅਸੀਂ ਸਾਰੇ ਹੁਣ ਸਾਨੂੰ ਵੀ ਜਦੋਂ ਭਾਈ ਸਾਹਿਬ ਜਿੱਥੇ ਜਾਈਦਾ ਬੋਲਦੇ ਨਾ ਜੀ ਮਹਾਨ ਵਿਦਵਾਨ ਜੀ, ਮੈਂ ਸੱਚੀ ਕਹਿੰਦਾ ਜਦੋਂ ਬੋਲਦੇ ਨੇ ਤਾਂ ਅੰਦਰੋਂ ਸ਼ਰਮ ਆਉਂਦੀ ਹੈ। ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਅਸੀਂ ਤਿਲ ਮਾਤਰ ਵੀ ਨਹੀਂ ਜਾਣਦੇ ਇਹਨੂੰ, ਇਸ ਸ਼ਬਦ ਨੂੰ ਬਾਹਰੀ ਨਿਮਰਤਾ 'ਚ ਨਾ ਲੈ ਕੇ ਜਾਣਾ। ਉਹ ਭਾਈ ਵੀਰ ਸਿੰਘ ਉਹਨਾਂ ਨੇ ਇੱਕ ਲਿਖਿਆ, ਕਹਿੰਦੇ ਕਿਛ ਜਾਣਿਆ ਆਖਿਆ ਜਾਣ ਲਿੱਤਾ, ਕਿਛ ਨਾਂ ਵੀ ਆਪਣਾ ਬਣਾ ਲਿੱਤਾ। ਬੰਦੇ ਦਾ ਨਾਂ ਚੱਲਦਾ ਨਾ ਜੀ। ਕਿਛ ਜਾਣਿਆ ਆਖਿਆ ਜਾਣ ਲਿੱਤਾ, ਕਿਛ ਨਾਂ ਵੀ ਆਪਣਾ ਬਣਾ ਲਿੱਤਾ, ਧਿਆਨ ਉਸ ਦੇ ਵਿੱਚ ਨਾ ਰਤੀ ਰਹਿਆ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਆਲਾ ਸਭ ਸਮਝਦੇ ਅੱਜ ਕੱਲ੍ਹ ਤੁਹਾਨੂੰ ਤਾਂ ਪਤਾ ਹੋਣਾ, ਆਲਾ ਪੁਰਾਣੇ ਸਮੇਂ ਹੁੰਦੇ ਸਨ ਜਿਹਦੇ ਵਿੱਚ ਆਪਾਂ ਦੀਵੇ ਰੱਖਦੇ ਹੁੰਦੇ ਸਾਂ ਆਲਿਆਂ ਵਿੱਚ। ਜਦੋਂ ਨਿਆਣੇ ਜ਼ਿਆਦਾ ਗੁੜ ਖਾਂਦੇ ਸਨ, ਬੀਬੀਆਂ ਉਚਲੇ ਆਲੇ 'ਚ ਪੀਪਾ ਜਾਂ ਰੱਖ ਦਿੰਦੀਆਂ ਹੁੰਦੀਆਂ ਸਨ। ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਕਿਛ ਜਾਣਿਆ ਆਖਿਆ ਜਾਣ ਲਿੱਤਾ, ਕਿਛ ਨਾਂ ਵੀ ਆਪਣਾ ਬਣਾ ਲਿੱਤਾ, ਧਿਆਨ ਉਸ ਦੇ ਵਿੱਚ ਨਾ ਰਤੀ ਰਿਹਾ। ਜਿਹਦੀ ਗੱਲ ਕੀਤੀ ਉੱਧਰ ਧਿਆਨ ਹੀ ਕੋਈ ਨਹੀਂ। ਹੁਣ ਇਹ ਮੈਂ ਵੀ ਕਹਾਂ ਸੰਗਤ ਜੀ, ਬੋਲੋ ਜੀ ਵਾਹਿਗੁਰੂ, ਇਹ ਮੂੰਹ ਹੀ ਕਹਿੰਦਾ ਪਿਆ, ਧਿਆਨ ਤਾਂ ਬਾਹਰ ਤੁਰਿਆ ਫਿਰਦਾ। ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ, ਉਦੋਂ ਗਿਆਨ ਦਾ ਢੋਲ ਵਜਾ ਦਿੱਤਾ, ਇਸ ਗਿਆਨ ਨਾਲੋਂ ਅਗਿਆਨ ਚੰਗਾ ਲਗਾਤਾਰ ਜੇ ਧਿਆਨ ਲਗਾ ਦਿੱਤਾ। ਇਸ ਨੌਲੇਜ ਨਾਲੋਂ ਤਾਂ ਉਹ ਗਿਆਨ ਅਗਿਆਨ ਚੰਗਾ ਜਿਹਦੀ ਸੁਰਤ ਰੱਬ ਨਾਲ ਜੁੜ ਜਾਏ, ਅੰਦਰੋਂ ਸਕੂਨ ਮਿਲਣ ਲੱਗ ਪਵੇ। ਮੈਂ ਫਿਰ ਅਰਜ਼ ਕਰਾਂਗਾ, ਹੁਣ ਅਗਲਾ ਪਦਾ ਹੈ ਨਾਨਕ ਕਾਗਦ ਲੱਖ ਮਣਾ। ਇੰਨੀ ਕੁਛ ਲਾਇਬ੍ਰੇਰੀ ਪੜ੍ਹੀ ਹੈ ਜੀ, ਕਹਿੰਦੇ ਉਹ ਕਾਗਜ਼ ਇੰਨੀਆਂ ਕਿਤਾਬਾਂ ਪੜ੍ਹੀਆਂ ਹੋਣ, ਉਹਨਾਂ ਕਿਤਾਬਾਂ ਦੀ ਵੇਟ ਕਰੋ, ਭਾਰ ਕਰੋ, ਲੱਖ ਮਣ ਉਹਨਾਂ ਦਾ ਭਾਰ ਹੋਵੇ। ਹੁਣ ਕਿੰਨੀਆਂ ਕੁ ਕਿਤਾਬਾਂ ਲੱਖਾਂ ਮਣਾਂ 'ਚ ਆ ਜਾਣਗੀਆਂ। ਨਾਨਕ ਕਾਗਦ ਲੱਖ ਮਣਾ, ਪੜ੍ਹ ਪੜ੍ਹ ਕੀਚੈ ਭਾਉ ਸ਼ਰਧਾ ਨਾਲ, ਪੜ੍ਹ ਪੜ੍ਹ ਕੀਚੈ ਭਾਉ ਮੱਸੂ ਤੋਟ ਨਾ ਹੋਵੇ, ਸ਼ਾਹੀ ਦਾ ਬਿਲਕੁਲ ਤੋਟਾ ਨਾ ਆਵੇ। ਲੇਖਣ ਪਾਉਣ ਹੱਥ ਨਹੀਂ, ਹਵਾ ਚੱਲੇ, ਜਿਵੇਂ ਤੇਜ਼ ਹਵਾ ਚੱਲਦੀ ਇਸ ਤਰ੍ਹਾਂ ਕਲਮ ਚੱਲੇ। ਅਤੇ ਸਦੀਆਂ ਲਿਖਣ ਤੋਂ ਬਾਅਦ ਬਾਬਾ ਜੀ ਇੰਨੇ ਗ੍ਰੰਥ ਪੜ੍ਹ ਕੇ ਜਿਹੜੀ ਨੌਲੇਜ ਇਕੱਠੀ ਕੀਤੀ ਰੱਬ ਬਾਰੇ ਕੀ ਜਾਣਿਆ। ਲੇਖਣ ਪਾਉਣ ਚਲਾਓ ਵੀ ਤੇਰੀ ਕੀਮਤ ਨਾ ਪਵੇ ਹੋ ਕੇਵਲ ਆਖਾਂ ਨਾ। ਥੋੜ੍ਹੇ ਜਿਹੇ ਪ੍ਰਮਾਣ ਆਪਾਂ ਹੋਰ ਲੈ ਲਈਏ। ਮੈਂ ਤਾਂ ਬੇਨਤੀ ਕੀਤੀ ਸਾਰੀ ਧਰਤੀ ਕਾਗਜ਼ ਬਣਾ ਦਿਓ, ਸਾਰੇ ਸਮੁੰਦਰ ਸ਼ਾਹੀ ਬਣਾ ਦਿਓ, ਸਾਰੇ ਜੰਗਲ ਦੇ ਰੁੱਖਾਂ ਨੂੰ ਕਲਮਾਂ ਬਣਾ ਦਿਓ। ਪਰ ਮਹਾਂਪੁਰਖ ਅਭੇਦ ਹੋਇਆ ਕਹਿ ਰਿਹਾ ਨਹੀਂ, ਪਰਮਾਤਮਾ ਦਾ ਜਸ ਨਹੀਂ ਕਿਹਾ ਜਾ ਸਕਦਾ। ਸਵਾਲ ਹੈ ਤੇ ਫਿਰ ਕਰਨੇ ਕਿਉਂ, ਮੈਂ ਜੇ ਜਾਣੇ ਨਹੀਂ ਜਾ ਸਕਦਾ ਹੈ। ਹਾਂ ਦੇਖੋ, ਜਦੋਂ ਅਸੀਂ ਜਾਪ ਸਾਹਿਬ ਪੜ੍ਹਦੇ ਹਾਂ ਨਾ, ਉਹ ਪਹਿਲਾ ਸ਼ੰਤ ਹੈ, ਛਪੈ ਛੰਦ ਹੈ ਨਾ, ਚੱਕਰ ਚਿੰਨ ਅਰ ਬਲਨ ਜਾਤ ਅਰ ਪਾਤ ਨੈਨ ਜੇ ਰੂਪ ਰੰਗ ਅਰ ਰੇਕ ਭੇਕੂ ਕਹਿਨ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹੀ ਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣੀਜੈ ਤਰੈ ਭਵਨ ਮਹੀਪ ਸੁਰ ਨਰ ਅਸੁਰ। ਸਿਰਫ ਇਹ ਅਰਥ ਕਰਾਂਗੇ ਇੱਥੇ, ਤਿੰਨਾਂ ਭਵਨਾਂ ਦੇ ਰਾਜੇ ਜਿਹਨੂੰ ਸੁਰਗ ਮੱਛ ਪਿਆਲੇ ਕਹਿੰਦੇ। ਤਰੈ ਭਵਨ ਮਹੀਪ ਸੁਰ ਦੇਵਤੇ, ਅਸੁਰ ਦੈਂਤ ਤੇ ਨਰ ਮਨੁੱਖ। ਤਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ, ਪਿਛਲੇ ਨੇਤ ਸ਼ਬਦ ਨਾ ਇਤੀ ਨਾ, ਜਦੋਂ ਪੁਰਾਣੇ ਸਮੇਂ ਗ੍ਰੰਥ ਸੰਪੂਰਨ ਹੁੰਦਾ ਸੀ ਉਹਦੇ ਪਿੱਛੇ ਇਹ ਸਮਾਪਤ ਨਹੀਂ ਸਨ ਲਿਖਦੇ, ਈੜੀ ਸਿਆਰੀ ਤੱਤੇ ਬਿਹਾਰੀ ਪਾਉਂਦੇ ਸਨ। ਇਤੀ ਇਤੀ ਦਾ ਅਰਥ ਮੁੱਕ ਗਿਆ, ਇਹਦਾ ਮਤਲਬ ਇਸ ਪੇਜ ਤੋਂ ਬਾਅਦ ਇਸ ਸਫ਼ੇ ਤੋਂ ਅੱਗੇ ਕੁਛ ਨਹੀਂ, ਮੁੱਕ ਗਿਆ ਆ ਗਿਆਨ ਖਤਮ। ਇੱਥੋਂ ਸ਼ਬਦ ਬਣਿਆ ਨਾ ਇਤੀ, ਨਾ ਇਤੀ ਦਾ ਅਰਥ ਨੇਤ ਨੇਤ, ਇੱਥੋਂ ਸ਼ਬਦ ਬਣਿਆ ਨਾ ਇਤੀ। ਨਾ ਇਤੀ ਦਾ ਮਤਲਬ ਹੈ, ਇਤੀ ਦਾ ਅਰਥ ਹੱਦ ਸੀਮਾ ਬਾਰਡਰ ਸ਼ਬਦ ਵਰਤਣੇ, ਤੇ ਨਾ ਇਤੀ ਦਾ ਅਰਥ ਨਹੀਂ ਨਹੀਂ ਇਹ ਸੀਮਾ ਨਹੀਂ, ਇਸ ਤੋਂ ਅੱਗੇ ਵੀ ਹੈ। ਮਹਾਰਾਜ ਕਹਿੰਦੇ ਤਿੰਨਾਂ ਭਵਨਾਂ ਦੇ ਰਾਜੇ ਦੇਵਤੇ ਦੈਂਤ ਤੇ ਮਨੁੱਖ, ਤਰੇ ਭਵਨ ਮਹੀਪ ਸੁਰ ਨਰ ਅਸੇ ਸੁਰ ਨੇਤ ਨੇਤ, ਨਾ ਇਤੀ ਨਾ ਇਤੀ, ਇਸ ਤੋਂ ਅੱਗੇ ਹੈ ਬਣ ਤ੍ਰਿਣ ਕਹਿਤ, ਜੰਗਲ ਦੇ ਤਿਨਕੇ ਕਹਿ ਰਹੇ ਨੇਤ ਨੇਤ। महाराज कहते तब सर्व नाम कथै कवन, तेरे सारे मुकम्मल नाम नु कोई लिख सकदा कह सकदा, तब सर्व नाम कथै कवन करम नाम बरनत सुमत, चंगी सोझी वाले ने तेरे करम नाम। देखो गुरमुखो इसे बचन नु ना सवेरे जपजी साहब जो करोगे, मैं ज्यादा नहीं कहना, टेक के पढ़ियो आ चीज लैके कि रब का अंत पै सकता है। एक दो पाठ आप कर लीए जी, पंजवी पौड़ी अखीरली तुक, जे खो जाना जान लिया पर बोल नहीं सकते क्योंकि बोलन का विषय नहीं हो, किन्ना को बोल लांगे जी, जे खो जाना आखा नहीं कहना कथन ना जाई, उन्हों क्या नहीं जा सकता कथिया नहीं जा सकता, गुरा हे सतगुरु एक देह बुझाई सबना जिया का एक दाता सो मैं विसर। हां यह गल चेते रखनी है, मैं कथ नहीं सकता, अनुकता सुन वाला है, मैं जाणागा मैं कथा नहीं कर सकता, मैं बोल नहीं सकता, पर हे सतगुरु मैनू एक गल समझा दिओ, ये सिक्ख्या समझा दिओ कि जिहड़ा सब नू रिजक देने वाला है ना, जिन्हों कथिया नहीं जाता मेरी याद विचों ना कदी बोले। गुरा एक देह बुझाई सबना जिया का एक दाता सो मैं विसर ना जाई। जो अगे तुसी पढ़ दिओ कुदरत कवन कहा विचार मेरी की ताकत, सवेरे ध्यान नाल इस जपजी साहब दी एक तुक पढ़िओ तुसी देखोगे इहदे विचों पता कि नहीं लगेगा ना इति ना इति नेत नेत निकलेगा। जिहड़ा जाप साहब च महाराज ने कहा नेत नेत बंतन कहत, जपजी साहब च नेत नेत है ना इति। महाराज कहते कुदरत कवन, कुदरत अर्थ इत ताकत है, मेरे च शक्ति नहीं, कुदरत अर्थ बलिहारी कुदरत नहीं, कुदरत अर्थ ताकत। कुदरत कवन कहा विचार वारिया ना जावा एक वार, जो दुद भावै साई भली कार तू सदा सलामत निरंकार। इस तो अगे थोड़ा चलिए ओदे बारे पुछन चले भी ओदा अंत की, ओदे गुण किन्ने क, ओदी रचे हुए इस पलैनट बारे नहीं पता सानू, कवन सवेला वक्त कवन, कवन थित कवन वार, कवन सिरुती महा कवन जित होवा आकार। देखो जिथे असी रहने पता देदा कोई नहीं, केड़ा वेला सी जदों धरती बनी जी, शाह वेला सी के दुपहर वेला सी, लौडा वेला सी के रात पै गई सी, ये वेला इनू कहिंदे सन ना, वक्त केड़ा सी, कवन सवेला वक्त कवन, कवन थित केड़ी थित सी, एकम सी दूई सी तीसरी एक पंचमी सी, कवन सवेला वक्त कवन, कवन थित कवन वार, सत्तां वारां च केड़ा वार सी जी, कवन थित कवन वार, कवन से रुत्ती छे रुत्तां चो केड़ी रुत्त सी जिदन दुनिया बनी, महा कवन बारह महीनिया चो केड़ा महीना सी जिदन संसार बनिया, कवन सवेला वक्त कवन, कवन थित कवन वार, कवन से रुत्ती महा कवन जित होवा आकार। बाबा जी इन्ने ग्रंथ ने कहने वेल ना पाईया पंडती, जाप साहब सच्ची बेनती करांगा जदों नितनेम करना ना, चलो आपो अपना ख्याल हुंदा है, मैं कहना जपजी साहब दी व्याख्या जाप साहब करदा पिया जिन्हों नेत नेत कहा जा रहा है, वेल ना पाईया पंडती, पंडतां ने इस वेले नूं नहीं जाणिया, जे जानदे हुंदे पुराण इक लिख के जांदे, 18 पुराणा विचों कोई पुराण नहीं जिहड़ा दसे तरीक किहड़ी सी, तरीके दस दिया किवें बनी। महाराज कहिंदे ने वेल ना पाईया पंडती जे होवै लेख पुराण, वक्त ना पायो कादियां जे लिखण लेख कुरान, थित वार ना जोगी जाने रुत माह ना कोई, बंदिया तू की जान सकना, जा करता सिलटी को साजे आपे जाने सोई, किव कर आखां किव सालाही क्यों वरनी किव जाना। वेखो कमाल कीती जे, ये ते ता इन्नी सिफत कीती जपजी साहब, किवें आखां किवें तेनू वर्णन करा, किव कर आखी किव कर आखां किव सालाही क्यों वरनी, किवें तेनू वर्णन करा, तेनू वर्णन भी नहीं किया जा सकता। हां महाराज जी जे नहीं किया जा सकता, देखो शब्द पढ़ते हैं फिर जिन्हें वाहगुरु कहिंदे पैने नाम जपते पैने, कोई राम कहिंदा अल्लाह कहिंदा खुदा कहिंदा सारे जपते ने, कहिंदे ये माड़े नहीं निंद ना, ये इस तरह ने जिवें नदी का प्रवाह तेजी नाल तुरिया जा रहा है, समुद्र विच मिल जाएंगे पर नदी समुद्र का अंत नहीं पा सकती, सिमरन करन वालिया अभेद हो सकना, भेद ਭੇਦ ਨਹੀਂ ਪਾ ਸਕਦਾ, ਅਭੇਦ ਹੋ ਸਕਣਾ ਭੇਦ ਨਹੀਂ ਪਾ ਸਕਦਾ। ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ, ਹਾਂ ਹਰ ਜਸ ਲਿਖਣ ਨਾ ਜਾਏ, ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ, ਨਦੀਆਂ ਤੇ ਵਾੜੇ ਨਦੀਆਂ ਤੇ ਨਾਲੇ ਅਭੇਦ ਹੋ ਸਕਦੇ ਆ ਪਰ ਅੰਤ ਨਹੀਂ ਪਾ ਸਕਦੇ। ਉਹ ਪਿਆਰਿਓ ਆਹ ਪੌੜੀ ਪੜੋ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੇਤੇ ਬਿਲਾਹੇ ਤਾਂ ਕਿ ਅੰਤ ਨਾ ਪਾਹੇ ਜਾਏ। ਇਹ ਉਹ ਅੰਤ ਨਾ ਜਾਣਾ ਕੋਈ ਬਹੁਤਾ ਕਹੀਏ, ਹਾਂ ਕੋਈ ਅੰਤ ਪਾ ਲੂਗਾ ਜੀ। ਵਾਹਿਗੁਰੂ ਜੀ ਕੁਰਬਾਨ ਜਾਵਾਂ ਮੇਰੇ ਆਹ ਨਿਮਰਤਾ ਅਭੇਦ ਦਾ ਹੈ। ਇਹ ਉਹ ਅੰਤ ਨਾ ਜਾਣਾ ਕੋਈ ਬਹੁਤਾ ਕਹੀਏ ਬਹੁਤਾ ਹੋਏ, ਉਹ ਬਹੁਤ ਵੱਡਾ ਹੈ। ਇਸ ਪੌੜੀ ਦੇ ਅਖੀਰ 'ਚ ਹੀ ਨਾ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ, ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋ, ਏਡਾ ਵੱਜਾ ਹੋਵੇ। ਹੁਣ ਬੰਦਾ ਇੱਥੇ ਮੇਰੇ ਮਨ 'ਚ ਇੱਕ ਦਿਨ ਆਇਆ ਵੀ ਏਵਡ ਵੱਡਾ ਉੱਚਾ ਹੋ ਜਾਏਗਾ, ਅੱਗੇ ਫਿਰ ਸਾਡੀ ਖੌਮੇ ਨੂੰ ਇਹ ਪੱਟ ਦਿੱਤਾ। ਕਹਿਣ ਲੱਗੇ ਨਹੀਂ ਨਹੀਂ ਏਵਡ ਉੱਚਾ ਹੋ ਸਕਦਾ ਪਰ ਜੇਵਡ ਆਪ ਜਾਣੇ ਆਪ ਆਪ, ਬਹੁਤ ਬਰੀਕ ਹੈ ਬਚਨ, ਉਹ ਆਪ ਹੀ ਜਾਣਦਾ। ਏਵਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ, ਜੇਵਡ ਆਪ ਜਾਣੇ ਆਪ ਆਪ। ਤੇ ਮਹਾਰਾਜ ਜਿਹੜਾ ਏਵਡ ਉੱਚਾ ਹੋ ਗਿਆ, ਕਹਿਣ ਲੱਗੇ ਕਮਾਈ ਨਾਲ ਨਹੀਂ, ਨਾਨਕ ਨਦਰੀ ਕਰਮੀ ਦਾਤ, ਉਸਦੀ ਨਦਰ ਹੈ ਉਹਦੀ ਬਖਸ਼ਿਸ਼ ਹੈ। ਪਿਆਰਿਓ ਅਸੀਂ ਇੱਕ ਪੌੜੀ ਪੜ੍ਹਦੇ ਹਾਂ, ਅਮੁੱਲ ਗੁਣ ਅਮੁੱਲ ਵਪਾਰ। ਇਹ ਅਮੁੱਲ ਦੇ ਅਰਥ ਜੀ ਅਸੀਂ ਸਾਰੇ ਇਹ ਕਰਨੇ ਹਾਂ, ਬੇਸ਼ ਕੀਮਤੀ ਜਿਹਦੀ ਕੋਈ ਕੀਮਤ ਨਹੀਂ ਪਾ ਸਕਦਾ, ਹੈ ਨਾ ਅਮੁੱਲ। ਇਹ ਗੁਰਮੁਖ ਪਿਆਰਿਆਂ ਨੇ ਕਰਤ ਕੀਤੇ, ਬਹੁਤ ਮੈਨੂੰ ਚੰਗੇ ਲੱਗੇ। ਅਮੁੱਲ ਦਾ ਅਰਥ ਲਫਜੀ ਅਰਥ ਹੈ ਜੀ ਜਿਹਦਾ ਮੁੱਲ ਕੋਈ ਨਹੀਂ ਪਾ ਸਕਦਾ, ਪਰ ਉਹਨਾਂ ਨੇ ਅਰਥ ਕੀਤੇ ਫੁੱਲ ਖਿੜਿਆ ਸੁਗੰਧੀ ਨਾਲ ਭਰਿਆ, ਉਸ ਨੂੰ ਬੰਦੇ ਨੇ ਆਪਣੀ ਨਾਸਕਾ ਨਾਲ ਲਾਇਆ, ਜਿਹੜਾ ਸੁਗੰਧੀ ਵਿੱਚੋਂ ਰਸ ਮਿਲਿਆ, ਰਸ ਲੈਣ ਤੋਂ ਬਾਅਦ ਕਹਿੰਦਾ ਵਾਹ, ਕਹਿੰਦੇ ਉਹ ਸ਼ਬਦ ਅਮੁੱਲ ਹੈ, ਉਹਦੀ ਕੋਈ ਕੀਮਤ ਹੈ। ਮੈਂ ਤੁਹਾਨੂੰ ਇੱਕ ਹੋਰ ਛੋਟੀ ਜਿਹੀ ਉਦਾਹਰਨ ਦੇਣ ਲੱਗਾ, ਭਾਵੇਂ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦਾ ਜੀਵਨ, ਜਿਹੜੇ ਪੰਜਾਬੀ ਸਾਹਿਤ ਨੂੰ ਜਾਣਦੇ ਆ, ਇੱਕ MS ਰੰਧਾਵੇ ਦਾ ਨਾਂ ਸੁਣਿਆ ਹੋਣਾ ਸ਼ਾਇਦ, ਸੁਣਿਆ ਚੰਡੀਗੜ੍ਹ ਜਿਨ੍ਹਾਂ ਨੇ ਆ ਸਾਰਾ ਕੀਤਾ, ਪੰਜਾਬ ਦੀ ਕਲਾ ਨੂੰ ਬਹੁਤ ਪਿਆਰ ਕੀਤਾ ਉਸ ਬੰਦੇ ਨੇ ਜੀ, MS ਰੰਧਾਵਾ। ਉਹਨਾਂ ਨੇ ਉਹਨਾਂ ਦਾ ਜੀਵਨ ਜਦੋਂ ਇਕੱਤਰ ਕੀਤਾ, ਪ੍ਰੋਫੈਸਰ ਸਾਹਿਬ ਦੀ ਵਾਈਫ ਜਿਹੜੀ ਸੀ ਮਾਇਆ ਦੇਵੀ, ਉਹਨਾਂ ਨੇ ਨਾਲ ਯੋਗਦਾਨ ਪਾਇਆ। ਕਿਤਾਬ ਪੜ੍ਹੀ ਹੋਣੀ ਤੁਸੀਂ, ਬਹੁਤ ਕਮਾਲ ਦੀ ਕਿਤਾਬ ਹੈ। ਉਹਦੇ ਵਿੱਚ ਉਹ ਕਹਿੰਦੇ ਨੇ ਜਦੋਂ ਮੇਰਾ ਵਿਆਹ ਹੋਇਆ, ਮਾਇਆ ਦੇਵੀ ਲਿਖਦੀ ਹੈ, ਅਤੇ ਮੇਰੇ ਮਾਪਿਆਂ ਨੇ ਗਹਿਣੇ ਪਾਏ ਕੁਦਰਤੀ ਤੌਰ 'ਤੇ, ਉਹਨਾਂ ਚੂੜੀਆਂ ਹਾਰ ਵਗੈਰਾ ਪਾਇਆ ਸੋਨੇ ਦੇ। ਕਹਿੰਦੇ ਸਾਡੇ ਘਰ, ਮੈਂ ਬੜੇ ਚਿਰ ਦੀ ਪੜ੍ਹੀ, ਮੈਂ ਮੇਨ ਗੱਲ ਕਰਨ ਲੱਗਾ ਵਾਂ। ਕਹਿੰਦੇ ਸਾਡੇ ਘਰ ਇੱਕ ਹੋਣਹਾਰ ਵਿਦਿਆਰਥੀ ਆਇਆ ਜਿਹੜਾ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ, ਪਰ ਗਰੀਬੀ ਨੇ ਮਾਰਿਆ ਸੀ ਉਹਨੂੰ। ਉਹ ਆ ਕੇ ਕਹਿੰਦਾ ਪ੍ਰੋਫੈਸਰ ਸਾਹਿਬ, ਮੈਂ ਨਾ ਜਪਾਨ ਪੜ੍ਹਨ ਜਾਣਾ ਹੈ ਪਰ ਮੇਰੇ ਕੋਲ ਪੈਸੇ ਕੋਈ ਨਹੀਂ। ਉਹ ਕਹਿੰਦੇ ਘਬਰਾਉਣਾ ਕਿਉਂ ਹੈ? ਇੱਕ ਤਾਂ ਉਹਨੂੰ ਚਿੱਠੀ ਲਿਖ ਦਿੱਤੀ ਵੀ ਮੇਰਾ ਪ੍ਰੋਫੈਸਰ ਸਾਹਿਬ ਜਪਾਨ ਰਹੇ ਨੇ, ਅਤੇ ਮੈਂ ਕਈ ਵਾਰੀ ਨਾ ਪ੍ਰੋਫੈਸਰ ਸ਼ਬਦ ਸੁਣ ਕੇ ਕਿਤੇ ਉਚਾਟ ਨਾ ਹੋਈਏ, ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਨੂੰ ਟਿਕੀ ਹੋਈ ਸੁਰਤ ਹੀ ਪੜ੍ਹ ਸਕਦੀ ਹੈ, ਦੂਜੇ ਦੇ ਸਿਰ ਤੋਂ ਗੱਲ ਨਿਕਲ ਜਾਂਦੀ ਹੈ। ਉਹਦੀ ਕਵਿਤਾ, ਖੁੱਲ੍ਹੀ ਕਵਿਤਾ ਪੰਜਾਬ ਵਿੱਚ ਪਹਿਲੀ ਵਾਰੀ ਪੂਰਨ ਸਿੰਘ ਲੈ ਕੇ ਆਇਆ, ਆ ਰਾਂਝਿਆ ਵੀਰਾ ਆ ਹੀਰੇ ਭੈਣੇ ਤੇਰੇ ਪਿਆਰ ਬਾਜੋ ਅਸੀਂ ਸੱਖਣੇ। ਮੈਂ ਚਲੋ ਸ਼ਬਦ ਵਰਤ ਦਿੱਤੇ ਨੇ, ਇਹ ਨਾ ਸਮਝੋ ਗੁਰਦੇ ਸਟੇਜ 'ਤੇ ਕੀ ਬੋਲ ਗਏ। ਉਹ ਇੱਕ ਤਾਂ ਚਿੱਠੀ ਲਿਖ ਦਿੱਤੀ, ਮੇਰਾ ਮਿੱਤਰ ਹੈ ਅਤੇ ਉਹਦੇ ਕੋਲ ਚਲਾ ਜਾਏ, ਤੈਨੂੰ ਕਮਰਾ ਵੀ ਮਿਲ ਜਾਏਗਾ ਅਤੇ ਬਾਕੀ ਤੇਰੀ ਐਡਮਿਸ਼ਨ ਦਾ ਪੈਸਾ ਅਤੇ ਕਿਰਾਇਆ। ਕਹਿੰਦੇ ਮੈਨੂੰ ਆਵਾਜ਼ ਮਾਰ, ਕਹਿੰਦੇ ਮਾਇਆ, ਕਹਿੰਦੇ ਮੈਂ ਨਵ ਵਿਆਹੀ ਸਿੱਖ ਚਲੀ ਗਈ। ਕਹਿੰਦੇ ਆਹ ਜਿਹੜੇ ਗਹਿਣੇ ਪਾਏ ਤੇਰੇ ਮਾਪਿਆਂ ਕਿਹਦੇ ਲਈ ਪਾਏ? ਉਹ ਕਹਿੰਦੇ ਮੈਂ ਇਸ ਕਰਕੇ ਪਾਏ ਤੁਹਾਨੂੰ ਚੰਗੀ ਲੱਗਾਂ। ਕਹਿੰਦੇ ਮੈਨੂੰ ਚੰਗੀ ਤਾਂ ਲੱਗੇਗੀ, ਲਾਹ ਦੇ। ਉਹ ਕਹਿੰਦੇ ਸਾਰੇ ਲਾਹ ਦਿੱਤੇ ਜੀ, ਚੂੜੀਆਂ ਗਹਿਣੇ ਜੋ ਪਾਏ ਸਨ ਉਹਨੂੰ ਦੇ ਕੇ, ਇਸ ਤਾਂ ਵਲੇਟ ਕੇ ਕਹਿੰਦੇ ਪਕੜ ਸੁਨਾਰੇ ਕੋਲ ਵੇਚ ਲੈ, ਇਹ ਫੀਸ ਦਾ ਪ੍ਰਬੰਧ ਵੀ ਹੋਜੂਗਾ ਅਤੇ ਤੇਰੇ ਉੱਥੇ ਰਹਿਣ ਸਹਿਣ ਦਾ ਪ੍ਰਬੰਧ ਵੀ ਹੋ ਜਾਏਗਾ, ਇਹ ਵੇਚ ਲੈ। ਇੰਨੀ ਦੇਰ ਨੂੰ ਕਹਿੰਦੀ ਮੇਰੀ ਸੱਸ ਆ ਗਈ, ਪੂਰਨ ਸਿੰਘ ਦੀ ਮਾਂ ਆ ਗਈ, ਉਹ ਉੱਚੀ ਬੋਲ ਕਹਿੰਦੇ ਇਹ ਕੀ ਕੀਤਾ? ਕੁੜੀ ਵਿਆਹੀ ਆਈ, ਸਭ ਕੁਝ ਨੱਕ ਕੰਨ ਸਭ ਕੁਝ ਤੂੰ ਲਾ ਦਿੱਤੇ ਗਹਿਣੇ। ਕਹਿੰਦੇ ਜਿਸ ਨੂੰ ਗਹਿਣੇ ਫੜਾ ਰਹੇ ਸਨ ਉਸ ਦੀਆਂ ਅੱਖਾਂ ਚ ਉਦੋਂ ਪਾਣੀ ਸੀ, ਉਹਦੇ ਅਥਰੂ ਟਪਕ ਕੇ ਬਾਹਰ ਆਏ ਉਸ ਬੱਚੇ ਦੇ। ਪੂਰਨ ਸਿੰਘ ਨੇ ਮਾਂ ਨੂੰ ਪਕੜ ਕੇ ਕਿਹਾ, ਮਾਂ ਆ ਸੋਨੇ ਦੇ ਗਹਿਣੇ ਛੱਡ, ਦੁਨੀਆਂ ਦੇ ਦੋ ਜਹਾਨ ਵੀ ਲੈ ਆਵੇਂ, ਇਸ ਬੱਚੇ ਦੇ ਅਥਰੂ ਦੀ ਕੀਮਤ ਨਹੀਂ ਪੈ ਸਕਦੀ ਜਿਹੜਾ ਅਥਰੂ ਹੋਣੇ ਦੇ ਅੰਦਰੋਂ ਨਿਕਲਿਆ ਹੈ। ਇਹ ਖੇੜੇ ਦਾ ਅਥਰੂ ਹੈ, ਇਹ ਸ਼ੁਕਰ ਦਾ ਅਥਰੂ ਹੈ। ਮੈਂ ਬੇਨਤੀ ਕਰਾਂ, ਅਮੁੱਲ ਅਮੁੱਲ ਕਹਿ ਕੇ ਅਮੁੱਲ ਹੈ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਵਾਹਿਗੁਰੂ। ਜਿਹੜੇ ਅਮੁੱਲ ਕਹਿੰਦੇ ਨੇ ਉਹ ਲਿਵ ਲਾ ਕੇ ਬਹਿ ਗਏ, ਉਹ ਕਹਿ ਨਹੀਂ ਸਕੇ। ਉਂਝ ਮਹਾਰਾਜ ਨੇ ਕਿਹਾ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਾਪਾਰੀ ਹੈ, ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਏ। ਪਰ ਕਹਿੰਦੇ ਨਹੀਂ ਨਹੀਂ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹਿ ਲਿਵ ਲਾਏ। ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ, ਇਹ ਸਾਰੇ ਬਚਨ ਕਹਿ ਕੇ ਆਖੇ ਈਸਰ, ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ, ਆਖੇ ਦੇ ਵਿੱਚੋਂ ਤੂੰ ਕਹਿ ਲਈਆਂ, ਆਖੇ ਦਾਨਵ, ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ। ਕਈ ਕਹਿ ਰਹੇ ਨੇ, ਕਥਾ ਕਰ ਰਹੇ ਨੇ ਇਸ ਵੇਲੇ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਚਲੇ ਗਏ ਦੁਨੀਆਂ ਤੋਂ, ਕਹਿ ਕਹਿ ਕੇ ਕੀਤੇ ਆਖੇ ਆਖਣ ਪਾਏ, ਕੀਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹਰ ਜਸ ਲਿਖਣ ਨਾ ਜਾਏ, ਏਤੇ ਕੀਤੇ ਜਿੰਨੇ ਅੱਜ ਤੱਕ ਜਿੰਨੇ ਧਰਮ, ਮੈਂ ਫਿਰ ਬੇਨਤੀ ਕਰਾਂਗਾ, ਜਿਸ ਦਿਨ ਦੀ ਸ੍ਰਿਸ਼ਟੀ ਰਚੀ ਇਹ ਧਰਮ ਕੋਈ ਵੀ ਹੋਵੇ, ਜਿੰਨੇ ਵੀ ਬੰਦੇ ਰੱਬ ਬਾਰੇ ਬੋਲਣ ਆਏ, ਮਹਾਰਾਜ ਕਹਿੰਦੇ ਸਾਰੇ ਇਕੱਠੇ ਹੋ ਜਾਣ ਤੇ ਸਾਰੇ ਇਕੱਠੇ ਹੋ ਕੇ ਬੋਲਣ ਤਾਂ ਵੀ ਕੁਝ ਨਹੀਂ ਕਹਿ ਸਕਦੇ। ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ, ਕਈ ਕੇ ਜੇਵੜ ਭਾਵ ਹੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਅੱਗੇ ਕੀ ਜੀ, ਜੇ ਕੋ ਆਖੈ ਆ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਬੰਦਾ ਬੋਲ ਵਿਗਾੜ, ਮੈਂ ਪਰਮਾਤਮਾ ਦਾ ਅੰਤ ਪਾ ਲਿਆ, ਮੈਂ ਖੁਦਾ ਦਾ, ਹਾਂ ਚੇਤੇ ਰੱਖਿਓ ਪ੍ਰੇਮ ਦਾ ਬੱਦਾ ਪਿੱਛੇ ਪਿੱਛੇ ਆ ਜਾਂਦਾ, ਪਰ ਜੇ ਕਹੋ ਮੈਂ ਆਪਣੀ ਨੌਲੇਜ ਨਾਲ ਤੇ ਸਾਧਨ ਨਾਲ ਅੰਤ ਪਾ ਦੇਣਾ, ਨਹੀਂ ਨਾ ਤੂੰ ਆਵੇਂ ਬਸ ਬਹੁਤ ਘਿਣਾਵਣੈ, ਨਾ ਤੂੰ ਆਵੇਂ ਬਸ ਵੇਦ ਪੜ੍ਹਾਵਣੈ। ਇਹ ਕੀ ਹੈ ਜੀ, ਉਹ ਇਸ ਤਰ੍ਹਾਂ ਵਸ ਆ ਸਕਦਾ? ਮਹਾਰਾਜ ਕਹਿੰਦੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ, ਕਈ ਕਿ ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਉਸਨੂੰ ਬ੍ਰਹਮ ਗਿਆਨੀ ਲਿਖੋ, ਸੰਤ ਲਿਖੋ, ਵਿਦਵਾਨ ਨਾ, ਮਹਾਰਾਜ ਕਹਿੰਦੇ ਨਾ, ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ, ਗਾਵਾਰਾਂ ਗਾਵਾਰ, ਮੂਰਖਾਂ ਦੇ ਸਿਰੇ ਦਾ ਮੂਰਖ। ਜਿੱਦਣ ਮੂਰਖਾਂ ਦੀ ਸੂਚੀ ਤਿਆਰ ਹੋਵੇ ਤੇ ਟੋਪ ਤੇ ਉਹਦਾ ਨਾਂ ਲਿਖਿਓ, ਜੇ ਜਿਹੜਾ ਕਹਿੰਦਾ ਮੈਂ ਰੱਬ ਦਾ ਅੰਤ ਪਾ ਗਿਆ। ਮੈਂ ਕੱਲ ਨੂੰ ਇਸ ਸ਼ਲੋਕ ਨੂੰ ਆਪਾਂ ਫਿਰ ਅੱਗੇ ਕਰਾਂਗੇ ਜੀ, ਕਿਉਂਕਿ ਇਹ ਵਿਸ਼ਾ ਐਸਾ ਹੈ, ਅੱਜ ਹਰ ਕੋਈ ਕਹਿੰਦਾ ਮੈਂ ਪਾ ਲਿਆ ਜੀ, ਸਿੱਖਾਂ ਵਿੱਚ ਵੀ ਨੇ ਜੀ, ਮੈਂ ਇਸ ਅਵਸਥਾ ਤੇ ਪਹੁੰਚ ਗਿਆ ਜੀ, ਮੈਂ ਇਸ ਤੋਂ ਅੱਗੇ ਨਿਕਲ ਗਿਆ ਜੀ, ਕੋਈ ਕਹਿੰਦਾ ਮੈਂ ਪਿੱਛੇ ਨਿਕਲ ਗਿਆ ਜੀ। ਇਹ ਮਸਕੀਨ ਸਾਹਿਬ ਨੇ ਇੱਥੇ ਕਿਹਾ ਸੀ ਇੱਕ ਵਾਰੀ, ਮੈਂ ਯਾਦ ਨਹੀਂ ਦੀ ਕਥਾ, ਉਹ ਕਹਿੰਦੇ ਇੱਕ ਵਾਰੀ ਸੱਜਣ ਇੱਥੇ ਹੀ ਮਿਲਿਆ ਸੀ ਅਮੈਰੀਕਾ 'ਚ ਉਹਨੂੰ, ਕਿਤੇ ਨਿਊਯਾਰਕ, ਕਹਿੰਦੇ ਮਸਕੀਨ ਜੀ ਦਸਵਾਂ ਦੁਆਰ ਕਿੱਥੇ ਕਰਕੇ ਹੈ? ਉਹ ਕਹਿੰਦੇ ਕਿਉਂ? ਕਹਿੰਦਾ ਮੈਂ ਰੋਜ਼ ਜਪ ਕਰਨਾ, ਸੋਚ ਨਾ ਕਿਤੇ ਅਗਾਂਹ ਨਾ ਨਿਕਲ ਜਾ। ਉਹ ਕਹਿੰਦੇ ਤੂੰ ਪਹੁੰਚ ਗਿਆ ਫਿਰ। ਇਸ ਕਰਕੇ ਨਾ ਮੇਰੀ ਬੇਨਤੀ ਹੈ, ਪਰਮਾਰਥ ਦੇ ਨਾਂ 'ਤੇ ਵਾਹਿਗੁਰੂ ਬਾਰੇ ਕੋਈ ਅੰਤ ਪਾ ਸਕਦਾ ਜੀ? ਸਾਡੀ ਕੀ ਸਮਰੱਥਾ ਕੀੜਿਆਂ ਦੀ? ਇੱਥੇ ਭਗਤ ਸਾਹਿਬ ਜੀ ਅਭੇਦ ਹੋ ਕੇ ਵੀ, ਇੱਕਮਿਕ ਹੋ ਕੇ ਵੀ, ਤਦਰੂਪ ਹੋ ਕੇ ਵੀ, ਬਿਲਕੁਲ ਜਿਉਂਦੇ ਜੀ ਸਿੰਘਾਸਨ 'ਤੇ ਬੈਠ ਕੇ ਵੀ ਕਹਿੰਦੇ ਨੇ, ਭਾਈ ਕਹਿਵੇ ਕੋਈ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਇਸ ਕਰਕੇ ਸੱਤਾਂ ਸਮੁੰਦਰਾਂ ਦਾ ਪਾਣੀ, ਸਾਰੀ ਲੱਕੜ ਦੀ ਕਲਮ ਅਤੇ ਸਾਰੀ ਧਰਤੀ ਦੀ ਕਾਗਜ਼ ਬਣਾ ਕੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਸਮਾਂ ਜ਼ਿਆਦਾ ਲੈ ਲਿਆ ਜੀ, ਮੈਂ ਘੜੀ ਵੱਲ ਵੇਖਿਆ ਨਹੀਂ, ਬਖਸ਼ ਦਿਆ ਜੇ।